ਤਾਏ ਤੁਕਦਮ ਕਰਾਰੀ ਜਾਉ ਕਰੋ ਹਾਜ਼ਰ ਹਜ਼ੂਰ ਖੁਦਾਏ ਦੇਰ ਕਦੇਰ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜਾਉ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹੋ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਰਹਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬੱਕਾ ਹੈ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕਨ ਪਾਕ ਹੈ ਸਕ ਕਰੋ ਜੇ ਦੂਸਰੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕਨ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਸੰਗਤ ਜੀ, ਆਪ ਹੁਣੇ ਹੀ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ ਜੋ ਤਲੰਗ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ, ਜਿਸ ਦੇ ਅੰਦਰ ਮਨੁੱਖ ਜੀਵਨ ਦੀ ਤਸਵੀਰ ਔਰ ਉਹਦੇ ਵੱਲ ਇਸ਼ਾਰਾ ਹੈ। ਧਰਮ ਧਿਆਨ ਵੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਬਿਆਨ ਕਰ ਰਹੇ ਨੇ, ਜਿਵੇਂ ਮੈਂ ਕੱਲ ਦੱਸਿਆ ਸੀ ਕਿ ਵੇਦ ਦੇ ਅੰਦਰ ਦੋ ਪ੍ਰਜਨਕ ਸ਼ਬਦ ਨੇ, ਸੋਮਾ ਔਰ ਹੋਮਾ। ਹੋਮਾ ਦੀ ਕਥਾ ਵੇਦ ਦੇ ਅੰਦਰ ਹੈ ਕਿ ਇਹ ਪੰਛੀ ਬੜੇ ਉੱਚੇ ਆਕਾਸ਼ ਦੇ ਉੱਪਰ ਉਡਾਰੀ ਲਾਉਂਦਾ ਔਰ ਉੱਡਦਿਆਂ ਉੱਡਦਿਆਂ ਹੀ ਇਹ ਅੰਡਾ ਦਿੰਦਾ। ਜਿਸ ਵਕਤ ਆਂਡਾ ਜ਼ਮੀਨ ਵੱਲ ਡਿੱਗਦਾ ਥੱਲੇ ਨੂੰ ਗਿਰਦਾ ਤੇ ਉਹਦੇ ਵਿੱਚੋਂ ਬੱਚਾ ਪੈਦਾ ਹੁੰਦਾ ਔਰ ਜਿਸ ਵਕਤ ਬੱਚਾ ਡਿੱਗਦਾ ਤੇ ਉਹਦੀ ਅੱਖ ਖੁੱਲ੍ਹਦੀ ਔਰ ਉਹ ਮਹਿਸੂਸ ਕਰਦਾ ਕਿ ਮੈਂ ਨਿਵਾਣ ਵੱਲ ਜਾ ਰਿਹਾ, ਥੱਲੇ ਨੂੰ ਡਿੱਗਦਾ ਜਾ ਰਿਹਾ ਹਾਂ ਔਰ ਉੱਥੇ ਉਹ ਆਪਣੇ ਖੰਭਾਂ ਨੂੰ ਸੰਭਾਲਦਾ, ਅਸਮਾਨ ਵੱਲ ਉੱਡ ਜਾਂਦਾ। ਮੈਂ ਜਾਣਦਾ ਹਾਂ ਕਿ ਇਹ ਕਥਾ ਕਿਸੇ ਹਮਾਊ ਪੰਛੀ ਨਹੀਂ, ਮਨੁੱਖ ਦੀ ਕਥਾ ਹੈ। ਮਨੁੱਖ ਅਜਿਹੇ ਹੀ ਤਰੀਕੇ ਨਾਲ ਇਹਦੀ ਆਤਮਾ ਨੇ ਸੱਤ ਅਸਮਾਨਾਂ ਦੇ ਅੰਦਰ ਉਡਾਰੀਆਂ ਲਾਈਆਂ ਔਰ ਤਰ੍ਹਾਂ ਤਰ੍ਹਾਂ ਦੇ ਵਕਤ ਵਿੱਚੋਂ ਨਿਕਲ ਕੇ ਜਦ ਤੱਕ ਇਹਦੀ ਅੱਖ ਨਹੀਂ ਖੁੱਲ੍ਹੀ ਤਦ ਤੱਕ ਜਾਣ ਲੈਣਾ ਕਿ ਇਹ ਅਜੇ ਬੰਦੀ ਆ, ਅਜੇ ਪੈਦਾ ਹੀ ਨਹੀਂ ਹੋਇਆ, ਅਜੇ ਅੰਡੇ ਦੇ ਅੰਦਰ ਹੀ ਹੈ। ਜਦ ਅੱਖ ਖੁੱਲ੍ਹਣ ਤੋਂ ਬਾਅਦ ਖੰਭਾਂ ਨੂੰ ਸੰਭਾਲਦਾ ਉੱਡਦਾ ਫਿਰ ਇਹਨੇ ਆਪਣੇ ਜੀਵਨ ਦੇ ਅਸਲੀ ਸਿਧਾਂਤ ਨੂੰ ਜਾਣ ਲਿਆ, ਤਦ ਹੀ ਇਹਦਾ ਆਇਆ ਸਫਲ ਗਿਣਿਆ ਗਿਆ। ਸਤਿਗੁਰੂ ਪਾਤਸ਼ਾਹ ਅੱਜ ਪਵਿੱਤਰ ਇਸ ਮੁੱਖ ਵਾਕ ਦੇ ਅੰਦਰ ਕਬੀਰ ਜੀ ਫਰਮਾ ਰਹੇ ਨੇ, ਆਓ ਥੋੜਾ ਧਿਆਨ ਦੇਈਏ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਬਾਣੀ ਭਗਤਾ ਕੇ
ਲੰਗ ਰਾਗ ਜਿਹੜੀ ਬਾਣੀ ਆ ਭਗਤਾਂ ਦੀ, ਕਬੀਰ ਜੀ ਨੂੰ ਸ਼੍ਰੋਮਣੀ ਭਗਤ ਮੰਨਿਆ, ਜਿਵੇਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਅੱਗੇ ਗੁਰੂ ਨਾਨਕ ਸਾਹਿਬ ਦੀ ਬਾਣੀ, ਇਸੇ ਹੀ ਤਰ੍ਹਾਂ ਸਿਲਸਿਲੇਵਾਰ ਬਾਕੀ ਗੁਰੂ ਸਾਹਿਬਾਨਾਂ ਦੀ ਅਜਿਹੀ ਹੀ ਨਿਜ਼ਮ ਨੂੰ ਮੁੱਖ ਰੱਖਦਿਆਂ ਕਬੀਰ ਸਾਹਿਬ ਨੂੰ ਪਹਿਲਾਂ ਰੱਖਿਆ। ਕਬੀਰ ਸਾਹਿਬ ਦੀ ਇਹ ਬਾਣੀ ਅੰਕਿਤ ਕਰਦਿਆਂ ਮਹਾਰਾਜ ਲਿਖਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪ੍ਰਾਥਮ ਰੀਤ ਹੈ ਕਿ ਜਦ ਵੀ ਕੋਈ ਸ਼ੁਭ ਕੰਮ ਕਰਨਾ ਤਦ ਮੰਗਲ, ਮੰਗਲ ਸੂਚਕ ਹੁੰਦਾ ਖੁਸ਼ੀ ਦਾ, ਔਰ ਜਦ ਵੀ ਕੋਈ ਕਰਮ ਕਰਨਾ ਤਦ ਇਹ ਲਿਖਿਆ ਜਾਂਦਾ। ਅੱਜ ਮੈਂ ਪੜ੍ਹ ਰਿਹਾ ਸੀ ਔਰ ਨਿਆਂ ਪ੍ਰਕਾਸ਼ ਦੇ ਅੰਦਰ ਕਥਾ ਹੁੰਦੀ ਕਿ ਜਿਸ ਵਕਤ ਬ੍ਰਹਮੇ ਦੇ ਮੂੰਹ ਦੇ ਵਿੱਚੋਂ ਸਭ ਤੋਂ ਕੋਈ ਪਹਿਲਾ ਸ਼ਬਦ ਨਿਕਲਿਆ ਤੇ ਉਹ ਨਿਕਲਿਆ ਉਹ ਅਹੰਕਾਰ, ਤੇ ਦੂਸਰਾ ਸ਼ਬਦ ਇਹਦਾ ਹੀ ਵਾਚਕ ਬਣ ਕੇ ਹੱਥ ਸ਼ਬਦ ਨਿਕਲਿਆ। ਇਹ ਦੋ ਸ਼ਬਦ ਸਭ ਤੋਂ ਪਹਿਲਾਂ ਉਹਦੀ ਜ਼ਬਾਨ ਵਿੱਚੋਂ ਨਿਕਲੇ, ਇਸੇ ਹੀ ਕਰਕੇ ਇਹ ਮੰਗਲ ਸੂਚਕ ਮੰਨੇ ਗਏ ਨੇ, ਖੁਸ਼ੀ ਦਾ ਪ੍ਰਤੀਕ ਮੰਨੇ ਗਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਇੱਕ ਆ, ਇੱਕੋ ਕਿਸ ਤਰੀਕੇ ਦਾ ਕਿ ਆਪਾਂ ਨੂੰ ਅਜੇ ਸਮਝ ਨਹੀਂ ਪਏ ਔਰ ਇੱਕ ਨਹੀਂ ਜਾਣਿਆ, ਅਸੀਂ ਦੋ ਤੱਕ ਸੀਮਤ ਆ। ਜ਼ਰੂਰੀ ਵੀ ਆ ਕਿਉਂਕਿ ਜਦ ਇੱਕ ਹੋ ਗਿਆ ਉਹ ਬੜੀ ਉੱਚੀ ਆਤਮਕ ਅਵਸਥਾ ਦਾ ਨਖਾਇਕ ਹੁੰਦਾ, ਪੈਦਾ ਹੁੰਦੀ ਅਵਸਥਾ, ਫਿਰ ਉਹ ਅਵਸਥਾ ਬਣਦੀ। ਸ਼ੰਕਰ ਜਿੰਨੇ ਨੇ ਉਹਨਾਂ ਨੇ ਇਹੀ ਪ੍ਰਚਾਰ ਕੀਤਾ, ਉਹ ਪਰਮੇਸ਼ਰ ਇੱਕ ਆ। ਉਹਨਾਂ ਤੇ ਸਵਾਲ ਕੀਤਾ, ਬੋਧੀ ਜਨਾਂ ਨੇ ਸਵਾਲ ਕੀਤਾ, ਕਹਿਣ ਲੱਗੇ ਜੇ ਇੱਕ ਆ ਤੇ ਫਿਰ ਪ੍ਰਚਾਰ ਕਰਦਾ ਵਿਚਾਰ ਕਰਦੀ, ਜੋ ਹੋ ਰਿਹਾ ਉਹਦੇ ਹੁਕਮ ਚ ਬਿਲਕੁਲ ਸਹੀ ਹੋ ਰਿਹਾ, ਫਿਰ ਮਨੁੱਖ ਨੇ ਛੱਡਣਾ ਕੀ, ਕਰਨਾ ਕੀ, ਇਹ ਕਿੱਥੇ ਵਿਚਾਰਿਆ ਜਾਏਗਾ। ਇਸ ਕਾਰਨ ਸੁਣ ਕੇ ਸ਼ੰਕਰ ਖੁਦ ਮੁਸ਼ਕਲ ਵਿੱਚ ਪੈ ਗਏ ਕੀ ਉਪਦੇਸ਼ ਕੀਤਾ ਜਾਏ। ਆਪਾਂ ਲੋਕਾਂ ਨੂੰ ਵੀ ਆਖੀਏ ਵੀ ਕੀ ਕਰੋ, ਕੀ ਛੱਡ ਦਿਓ, ਕੀ ਅਪਣਾ ਲਿਓ, ਜ਼ਿੰਦਗੀ ਵਿੱਚ ਕੀ ਸਿਧਾਂਤ ਆ, ਕੀ ਸਿਧਾਂਤਕ ਪ੍ਰਕਰਨ ਆ, ਔਰ ਕੀ ਅਰਾਜਕਤਾ ਫੈਲਾ ਦੇਣ ਵਾਲਾ, ਕੀ ਸਿਧਾਂਤ ਦੇ ਵਿਰੁੱਧ ਵਿੱਚ ਆ, ਕਿਵੇਂ ਦੱਸਿਆ ਜਾਏ। ਔਰ ਮਹਾਵੀਰ ਨੇ ਤਾਂ ਸ਼ੁਰੂ ਹੀ ਇੱਥੋਂ ਕੀਤਾ ਕਿ ਇਹਦਾ ਦੋ ਆ, ਮਾਇਆ ਆ ਔਰ ਪਰਮੇਸ਼ਰ ਆ, ਉਹਦੀ ਸ਼ੁਰੂਆਤ ਦੋ ਤੋਂ ਸੀ। ਔਰ ਕਹਿੰਦਾ ਵੀ ਇੱਕ ਨੂੰ ਦੱਸਣ ਦੀ ਲੋੜ ਹੀ ਨਹੀਂ। ਜਿਸ ਵਕਤ ਮਨੁੱਖ ਨਾਮ ਜਪਦਿਆਂ ਜਪਦਿਆਂ ਆਪਣੇ ਅੰਦਰ ਇਹੋ ਜਿਹੇ ਆਪਣੇ ਉਸ ਅਸਥਾਨ ਤੇ ਪਹੁੰਚ ਜਾਏਗਾ ਜਿੱਥੇ ਦਾ ਅੱਗੇ ਜ਼ਿਕਰ ਆਉਣਾ, ਤੇ ਫਿਰ ਦੋ ਰਹਿ ਹੀ ਨਹੀਂ ਜਾਣਗੇ, ਆਪਣੇ ਆਪ ਇੱਕ ਹੋ ਜਾਊਗਾ। ਤਦ ਇੱਕ ਹੋ ਜਾਊਗਾ ਤੁਹਾਨੂੰ ਫਿਰ ਇਹ ਨਾ ਆਖੀਏ, ਕਹਿੰਦੇ ਬੈਨ ਇਕੱਠੇ ਹੋਏ ਤੇ ਕੀ ਆਖਿਆ, ਏਕ ਯੋਤ ਦੋਏ ਮੂਰਤੀ। ਤੁਹਾਨੂੰ ਫਿਰ ਕਹੀਏ ਇੱਕ ਯੋਤ, ਕੇਵਲ ਨਾਮ ਮਾਤਰ ਦੋ ਸਰੀਰ ਹੋਣ, ਅੱਗੇ ਜਾ ਕੇ ਏਕਤਾ ਆ ਗਈ ਨਾ, ਧੀ ਕਿਤੇ ਪੜੇ ਪੁੱਤ ਕਿਤੇ ਪੜਿਆ, ਸਮਾਜਕ ਵਿਹਾਰ ਦੇ ਅਨੁਸਾਰ ਸੰਯੋਗ ਹੋਇਆ। ਪਰ ਗੁਰਦੇਵ ਨੇ ਆਖਿਆ ਕਿ ਇਹੋ ਜਿਹਾ ਸੰਯੋਗ ਏਕਤਾ ਆ ਗਈ, ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਈ ਜਾਤੀ, ਅਨੇਕਤਾ ਖਤਮ ਹੋ ਗਈ। ਉਹ ਅਹੰਕਾਰ ਸ਼ਾਸਤਰ ਕਹਿੰਦਾ ਅਕਾਰ ਮਕਾਰ ਅਕਾਰ ਤੇ ਅਰਧ ਬਿੰਦ ਤੇ ਯਾਮ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਛਾਣ। ਆਕਾਰ ਮਕਾਰ ਤੇ ਆਕਾਰ ਇਹ ਤਿੰਨ ਹਸਤੀਆਂ ਮੰਨੀਆਂ ਨਾ, ਬ੍ਰਹਮਾ ਵਿਸ਼ਨੂੰ ਤੇ ਸ਼ਿਵ। ਅਰਧਬਿੰਦ ਤੇ ਜਾਮ ਚਾਰੋਂ ਕੋਲ ਸਮੁਦਾਇਕ ਚਾਰਾਂ ਦਾ ਹੀ ਜੋ ਸਮੂਹ ਪਰਮੇਸ਼ਰ ਆ ਉਹਨੂੰ ਹੀ ਵਾਹਿਗੁਰੂ ਇੱਕ ਜਾਣ। ਗੁਰ ਪ੍ਰਸਾਦ ਸਤ ਗੁਰ ਸੰਦੀਪ ਕਾਲ ਦੇ ਲਈ ਹੋਂਦ ਵਾਲਾ ਔਰ ਉਪਦੇਸ਼ ਕਰਤਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਜੀ।
ਬੇਦ ਕਤੇ ਇਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਸ਼ਿਆਰ ਵੇਦ ਨੇ ਰਿਗਵੇਦ ਸ਼ਾਮਵੇਦ ਯਜੁਰਵੇਦ ਤੇ ਅਥਰਵ ਵੇਦ, ਜਿਹੜਾ ਅਥਰਵ ਵੇਦ ਚੌਥਾ ਵੇਦ ਆ ਇਹਨੂੰ ਮੰਨਦਾ ਨਹੀਂ ਸੀ ਦੇਹੇ। ਮਹਾਰਾਜਾ ਸੰਤੂ ਬਿਮਾਰ ਹੋ ਗਿਆ ਔਰ ਜੋ ਵੀ ਸਨ ਉਹ ਅਥਰਵ ਵੇਦ ਦੀ ਅਹੂਤੀ ਨਹੀਂ ਸੀ ਦਿੰਦੇ। ਓਮ ਨੇਤਰੋ ਨੇਤਰੋ, ਓਮ ਸ੍ਰੋਤਮ ਸ੍ਰੋਤਮ, ਓਮ ਨਹਬਈ, ਓਮ ਮ੍ਰਿਤਯਮ ਅਹੂਤੀ ਨਹੀਂ ਸੀ ਦੇ ਰਹੇ ਔਰ ਮਹਾਰਾਜਾ ਸੰਤੂ ਬਿਮਾਰ ਪਿਆ। ਇੰਨੇ ਚਿਰ ਨੂੰ ਇੱਕ ਬੱਚਾ ਆਇਆ, ਮਾਂ ਦੀ ਨਜ਼ਰ ਪਈ, ਦੇਖਿਆ, ਸੱਦਿਆ। ਉਹ ਕਹਿਣ ਲੱਗਿਆ ਰਾਜਨ ਠੀਕ ਹੋ ਸਕਦਾ ਹੈ? ਕਹਿੰਦੇ ਕਰ ਦਿਓ। ਉਹਨੇ ਅਥਰਵ ਵੇਦ ਦੀ ਅਹੂਤੀ ਦਿੱਤੀ ਤੇ ਰਾਜਾ ਠੀਕ ਹੋ ਗਿਆ। ਤੇ ਬੱਚਾ ਪਤਾ ਕੌਣ ਸੀ? ਮਹਾਰਿਸ਼ੀ ਵਿਆਸ, ਜਿਸਨੇ ਚਾਰ ਹੀ ਵੇਦਾਂ ਦਾ ਸੰਗਠਨ ਕੀਤਾ ਹੈ। ਪਹਿਲਾਂ ਵੇਦ ਜਿਹੜੇ ਸੀ ਜ਼ਬਾਨੀ ਗਾਏ ਜਾਂਦੇ ਸੀ, ਚਾਰ ਵੇਦ ਨੇ ਔਰ ਚਾਰ ਹੀ ਕਤੇਬ ਨੇ, ਪੱਛਮੀ ਮੱਤ ਦੇ ਗ੍ਰੰਥ ਨੇ। ਤੌਰੇ ਤਿਆ ਜ਼ਬੂਰਿਆ ਜ਼ੀਲਿਆ ਔਰ ਕੁਰਿਆ ਨੇ। ਤੌਰੇ ਹਜ਼ਰਤ ਮੂਸਾ ਦੀ ਜ਼ਬਾਨ ਤੋਂ ਨਿਕਲਿਆ ਹੋਇਆ ਯਹੂਦੀਆਂ ਦਾ ਗ੍ਰੰਥ ਹੈ। ਜ਼ਬੂਰ ਕਹਿੰਦੇ ਵੀ ਇਹ ਹਜ਼ਰਤ ਇਬਰਾਹਿਮ ਦਾ ਉਚਾਰਨ ਕੀਤਾ। ਕਈ ਦਾਊਦ ਦਾ ਵੀ ਮੰਨਦੇ ਨੇ। ਖੈਰ ਔਰ ਅੰਜੀਲ ਈਸਾਈਆਂ ਦੀ ਸੁਭ ਵਚਨ ਨੇ, ਇਵੇਂ ਕਹਿ ਲਓ ਕਿ ਬਾਈਬਲ ਦਾ ਹਿੱਸਾ ਆ। ਕੁਰਾਨ ਮੁਹੰਮਦ ਸਾਹਿਬ ਦੀ ਔਰ ਮੁਸਲਮਾਨਾਂ ਦੀ ਧਾਰਮਿਕ ਇੱਕ ਕਿਤਾਬ ਕਹਿ ਲਓ, ਗ੍ਰੰਥ ਆ। ਇਸ ਤਰ੍ਹਾਂ ਦਾ ਅਰਥ ਹੁੰਦਾ ਜੋ ਅਸਲੀਅਤ ਨੂੰ ਥੋੜਾ ਜਿਹਾ ਵਧਾ ਕੇ ਬਿਆਨ ਕੀਤਾ ਹੁੰਦਾ, ਕਹਿੰਦੇ ਬਨਾਵਟ। ਔਰ ਬਨਾਵਟ ਅਜਿਹੀ ਕਿ ਜੋ ਅਸਲੀਅਤ ਨੂੰ ਪਿੱਛੇ ਛੱਡ ਜਾਏ। ਵੇਦ ਕਤੇਬ ਜਿਹੜਾ ਨਾਮ ਸੰਸਾਰ ਸਭਾ ਹੁਣ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੇ ਯਾਰਾ। ਵੇਦ ਔਰ ਕਤੇਬ ਇੱਕ ਥਾਂ ਹੋਰ ਮਹਾਰਾਜ ਨੇ ਲਿਖਿਆ, ਗੁਰਦੇਵ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੋਇਮ ਗੰਗ ਸਾਧੇ। ਪੰਜ ਜਨਾ ਸਿਮ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਪੀਏ ਕਰਮ ਅਨੇਕਾ ਔਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਵੇਦ ਦਾ ਪਾਠ ਕੀਤਾ, ਪੜ੍ਹੇ, ਪੜ੍ਹਨ ਦੇ ਨਾਲ ਕੀ ਹੋਵੇਗਾ? ਜਦ ਤੱਕ ਉਹਨੂੰ ਆਪਣੇ ਅੰਦਰ ਨਹੀਂ ਵਸਾੜਿਆ, ਅਜਿਹੀ ਦਸ਼ਾ ਦੇ ਅੰਦਰ ਕਬੀਰ ਸਾਹਿਬ ਵੀ ਫਰਮਾ ਰਹੇ ਨੇ ਕੀ ਕਹਿੰਦੇ ਨੇ। ਕਹਿੰਦੇ ਬਈ ਕੁਝ ਲੋਕਾਂ ਨੇ ਆਖਿਆ ਵੀ ਜਿਹੜਾ ਵੇਦ ਤੇ ਕਤੇਬ ਆ ਇਸ ਤਰ੍ਹਾਂ ਦਾ ਅਰਥ ਕੁਛ ਵਿੱਚ ਝੂਠ ਵੀ ਆ, ਔਰ ਉਹਨਾਂ ਨੇ ਆਖਿਆ ਵੀ ਇਹ ਝੂਠੇ ਗ੍ਰੰਥ ਨੇ। ਕਈ ਟੀਕਾਕਾਰਾਂ ਨੇ ਇਹਦਾ ਅਰਥ ਕੀਤਾ ਵੀ ਇਹ ਗ੍ਰੰਥ ਝੂਠੇ ਨੇ। ਤੇ ਅੱਗੇ ਜਾ ਕੇ ਤੇ ਮਹਾਰਾਜ ਬਾਣੀ ਦੇ ਅੰਦਰ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜਬ ਸਭ ਮੈਂ ਇੱਕ ਖੁਦਾਏ ਕਹਿਦਾ ਤਉ ਕਿਉਂ ਮੁੰਗੀ ਮਾਰੇ। ਫਿਰ ਬਾਣੀ ਦਾ ਪਰਸਪਰ ਵਿਰੋਧ ਹੋ ਗਿਆ ਨਾ, ਆਪਸ ਦੇ ਵਿੱਚ ਵਿਰੋਧਾਭਾਸ ਹੋ ਗਿਆ। ਜਿਸ ਗ੍ਰੰਥ ਦੇ ਅੰਦਰ ਖੁਦ ਵਿਰੋਧਤਾ ਹੈ ਉਹ ਜਗਿਆਸੂ ਨੂੰ ਕੀ ਸਾਧਨਾ ਕਰਵਾਏਗਾ, ਜਗਿਆਸੂ ਦਾ ਸ਼ੰਕਾ ਕਿਵੇਂ ਨਿਰਵਿਤ ਹੋਵੇਗਾ, ਕਿਉਂਕਿ ਖੁਦ ਵਿਰੋਧ ਹੈ। ਵਿਰੋਧਤਾ ਤਦ ਖੜਦੀ ਆ, ਵਿਰੋਧਾਭਾਸ ਉਸ ਵਕਤ ਆਉਂਦਾ ਆ ਜਦ ਤੱਕ ਅਸੀਂ ਸ਼ਬਦ ਦੀ ਅਸਲੀਅਤ ਨੂੰ ਉਹਦੇ ਤੱਤ ਨੂੰ ਨਹੀਂ ਜਾਣ ਲੈਂਦੇ। ਸਤਿਗੁਰੂ ਵਾਹਿਗੁਰੂ ਕਹਿੰਦੇ ਵੀ ਇਹ ਚੀਜ਼ਾਂ ਝੂਠ, ਕਹਿੰਦੇ ਵੀ ਦਿਲ ਕਾ ਫਿਕਰ ਨਾ ਜਾਏ। ਮਹਾਨ ਕੋਸ਼ ਨੇ ਇਸ ਅਰਥ ਨੂੰ ਬੜੇ ਸੁੰਦਰ ਅਲਫਾਜ਼ ਦੇ ਅੰਦਰ ਖੋਲਿਆ। ਉਹ ਕਹਿੰਦੇ ਇਹ ਮਨੁੱਖ ਜਦ ਤੱਕ ਦਿਲ ਕਾ ਫਿਕਰ ਨਾ ਜਾਏ, ਜੇ ਇਹਨਾਂ ਨੂੰ ਪੜ੍ਹ ਕੇ ਤੇਰੇ ਦਿਲ ਦਾ ਸਹਿਮ, ਤੇਰੇ ਦਿਲ ਦਾ ਫਿਕਰ ਖਤਮ ਨਹੀਂ ਹੋਇਆ, ਤੇ ਇਹ ਜਾਣ ਲਾ ਵੀ ਤੇਰੇ ਲਈ ਇਹਨਾਂ ਦਾ ਕੋਈ ਮਾਇਨਾ ਨਹੀਂ। ਤੂੰ ਨਿਰੰਤਰ ਗੁਰੂ ਦੇ ਦਵਾਰ ਆਣ ਕੇ ਨੱਕ ਰਬਦਾ ਰਿਹਾ, ਰਿਜ਼ਲਟ ਕੋਈ ਵੀ ਨਹੀਂ ਨਿਕਲਿਆ, ਨਤੀਜਾ ਕੋਈ ਵੀ ਨਹੀਂ ਨਿਕਲਿਆ। ਕਿਵੇਂ ਕਹਿ ਲਓ ਕਿ ਫੇਲ ਵੀ ਨਹੀਂ ਪਰ ਕੇਸ ਪੈਂਡਮ ਪਿਆ ਆਇਆ, ਨਿਕਲਿਆ ਕੁਛ ਨਹੀਂ ਵਿੱਚੋਂ, ਕਿਉਂਕਿ ਤੂੰ ਬਾਣੀ ਨੂੰ ਪੜਿਆ ਪਰ ਉਹਦੇ ਤੇ ਵਿਚਾਰ ਨਹੀਂ ਕੀਤੇ। ਕਬੀਰ ਸਾਹਿਬ ਨੇ ਇੱਕ ਬੜੀ ਕਰਾਰੀ ਸ਼ਟ ਮਾਰੀ, ਕਹਿੰਦੇ ਦੇ ਮੁਹਾਰ ਰਗਾਮ ਪੈਰਾਵੋ ਸਬਲ ਤਜੀਨ ਗਗਨ ਦੇਰਾਵੋ। ਕੀ ਕਹਿੰਦੇ ਨੇ? ਆਪਣੇ ਵਿਚਾਰ ਸਵਾਰੀ ਕੀਜੇ ਸਹਿਜ ਕੇ ਪਾਵੜੇ, ਪੱਗ ਤਰ ਲੀਜੇ ਚੱਲ ਰਹੇ ਤੁਲੇ ਬੈਕੁੰਠ ਲੇ ਤਾਰੋ, ਖਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੋ। ਕਹੇ ਕਬੀਰ ਭਲੇ ਸਵਾਰਾ ਵੇਦ ਕਤੇਬ ਤੇ ਰਹੇ ਨਾ। ਕਬੀਰ ਕਹਿੰਦਾ ਉਹ ਅਸਵਾਰ ਭਲੇ ਨੇ, ਹੁਣ ਸਮਝ ਲਿਆ ਵੀ ਵੇਦ ਜਿਹੜੇ ਨੇ ਕਿਹਨਾਂ ਨੇ ਉਹਨਾਂ ਨੂੰ ਆਖਿਆ ਵੀ ਇਸ ਤਰ੍ਹਾਂ ਆ ਬਨਾਵਟੀ ਨੇ, ਜਿਨ੍ਹਾਂ ਨੇ ਉੱਪਰਲੀ ਮੰਜ਼ਿਲ ਨੂੰ ਸਰ ਕਰ ਲਿਆ। ਕਬੀਰ ਨੇ ਆਖਿਆ ਚੱਲ ਰਹੇ ਤੁਝੇ ਬੈਕੁੰਠ ਲੈ ਤਾਰੋ, ਚੱਲ ਤੈਨੂੰ ਸਵਰਗ ਵਿੱਚ ਲੈ ਚੱਲੀਏ, ਸੱਚਖੰਡ ਲੈ ਚੱਲੀਏ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਦੋ ਨਹੀਂ ਤੇ ਥਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸਿਵਾ। ਤੇ ਕੀ ਕਹਿੰਦੇ ਨੇ? ਕੁਛ ਵੀ ਨਹੀਂ ਉੱਥੇ ਬੇਗਮਪੁਰਾ ਸ਼ਹਿਰ ਦੇ ਅੰਦਰ। ਕਬੀਰ ਕਹਿੰਦਾ ਲੈ ਚੱਲੀਏ, ਖੌਫ ਨਾ ਖਤਾ ਨਾ ਤਰਸਿਵਾ, ਨਾ ਉੱਥੇ ਕੋਈ ਸਹਿਮਿਆ, ਨਾ ਉੱਥੇ ਤੇਰੇ ਕੋਲ ਕੋਈ ਮਸੂਲ ਟੈਕਸ ਲੈਣ ਵਾਲਾ ਹੈ, ਨਾ ਕਿਸੇ ਖਰਚ ਕਿਸਮ ਦਾ ਉੱਥੇ ਤਰਸ ਤੇ ਰਹਿਮ ਆ, ਕਿਉਂਕਿ ਸਾਰੇ ਆਨੰਦਤ ਨੇ। ਤੇ ਫਿਰ ਕੀ ਹੋਇਆ? ਤੇ ਉੱਥੇ ਉਹ ਸੈਰ ਕਰੇ ਜਿਉ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿੰਦੇ ਜਿਹੜਾ ਮਹਿਰਮ ਹੁੰਦਾ ਜਾਣਨ ਵਾਲਾ, ਜਿਹੜਾ ਉਸ ਬੈਕੁੰਠ ਧਾਮ ਨੂੰ ਜਾਣਨ ਵਾਲਾ, ਉਹ ਜਿਸ ਪਾਸੇ ਨੂੰ ਮਰਜ਼ੀ ਸੈਰ ਕਰ ਸਕਦਾ, ਤੇ ਜਿਸ ਨੂੰ ਨਹੀਂ ਪਤਾ ਉਹ ਸਾਊਥ ਹਾਲ ਦੀ ਇੱਕ ਗੁੱਠ ਵਿੱਚ ਖੁੰਜੇ ਵਿੱਚ ਬੈਠਿਆਂ ਜ਼ਿੰਦਗੀ ਲੰਘਾ ਦੇਵੇਗਾ, ਕਿਉਂਕਿ ਪਤਾ ਨਹੀਂ ਬਾਹਰ ਨਿਕਲਿਆ ਗੁੰਮ ਹੋ ਜਾਣ ਦਾ, ਗਵਾਚ ਜਾਣ ਦਾ ਖਤਰਾ ਹੈ, ਖਸਦਾ ਪੈਦਾ ਹੋ ਜਾਂਦਾ ਹੈ, ਨਹੀਂ ਬਾਹਰ ਨਿਕਲੇਗਾ। ਤੇ ਕਬੀਰ ਨੇ ਕੀ ਆਖਿਆ? ਚੱਲ ਰਹੇ ਚੱਲ ਬਈ ਤੁਝੇ ਬੈਕੁੰਠ ਲੈ ਤਾਰੋ, ਕਹਿੰਦੇ ਤੈਨੂੰ ਬੈਕੁੰਠ ਧਾਮ ਦੀ ਸੈਰ ਕਰਵਾ ਦੇਈ। ਪਰ ਇੱਕ ਗੱਲ ਰਵਿਦਾਸ ਜੀ ਨੇ ਆਖੀ ਆ, ਕਹਿਣ ਲੱਗੇ ਵੀ ਜੋ ਹਮ ਸ਼ਹਿਰੀ ਸੋ ਮੀਤ ਹਮਾਰ, ਜਿਹੜਾ ਸਾਡਾ ਸ਼ਹਿਰ ਦਾ ਵਾਸੀ ਆ ਉਹੀ ਸਾਡਾ ਮਿੱਤਰ ਆ। ਹੁਣ ਅਸੀਂ ਬੈਠੇ ਹਾਂ ਲੰਡਨ ਵਿੱਚ ਤੇ ਬੀਜ਼ਮ ਦੇ ਅੰਦਰ ਜਾ ਕੇ ਆਪਾਂ ਮਿੱਤਰਤਾ ਤੇ ਨਾ ਪੈਦਾ ਕਰ ਲੈਣਾ, ਇਹਨਾਂ ਚੀਨਿਆਂ ਨੂੰ ਜਾਣਦੇ ਨੀ, ਇਸਲਾਮਾਬਾਦ ਦੇ ਸਾਡੇ ਦੋਸਤ ਨਹੀਂ ਨਾ ਹੋਣੇ। ਸਾਡੇ ਦੋਸਤ ਜਿਹੜੇ ਆ ਅਫਗਾਨਿਸਤਾਨ ਵਿੱਚ ਜਾਂ ਕਾਬੁਲ ਵਿੱਚ, ਚਲੋ ਆਪਾਂ ਉੱਥੋਂ ਆਏ, ਜਿਨ੍ਹਾਂ ਦੇ ਨਾਲ ਸਾਡਾ ਸਬੰਧ ਮਿੱਤਰ ਆ, ਵਾਸਤਵ ਵਿੱਚ ਜਿੱਥੇ ਜਾਣਦਾ ਹੀ ਕੋਈ ਨਹੀਂ ਮਿੱਤਰਤਾ ਕਿਵੇਂ, ਜਿੱਥੇ ਕੋਈ ਜਾਣ ਪਛਾਣ ਨਹੀਂ। ਅਮਰੀਕਾ ਵਿੱਚ ਅਸੀਂ ਨਹੀਂ ਗਏ, ਨਹੀਂ ਮਿੱਤਰਤਾ। ਤੇ ਕਬੀਰ ਜੀ ਰਵਿਦਾਸ ਜੀ ਕਹਿ ਰਹੇ ਨੇ ਕਿ ਜਿਹੜਾ ਸਾਡਾ ਸ਼ਹਿਰ ਦਾ ਵਾਸੀ ਆ, ਮਿੱਤਰਤਾ ਉਹਦੇ ਨਾਲ ਆ, جڑا نرک وچ ڈگ جان والا جس سورگ دی بھال کرتا پھردا اودے نال بھی کوئی مترتا نہیں جس نے اپنا رستہ بدل لینا اودے نال کدی دوستی پھر بھی اے کھان پان کچھ چیزاں ملدیاں نے اور اشٹ تے پیراوا جڑا آیا جدو یہ ملتا پھر مترتا ملتی بنتی ہے جتھے چاراں وچوں ایک دا بھی ورودھ ہوندا کوئی مترتا نہیں اگلے اج مترتا ہے کسے دن وہ وواد بن کے ٹٹ جاندی ہے مترتا سی پرنتو ٹٹ گئی کیوں ساڈے اندر ایکتا نہیں ساڈا پیراوا ایک نہیں ساڈا کھانا ایک نہیں ساڈا اشٹ ایک نہیں ساڈا پیراوا ایک نہیں کچھ بھی نہیں ایک چویں مرن آ جائے مترتا ختم ہو گئی ستگرو بادشاہ کی کہندے بھائی رویداس جی کہندے کہ رویداس خلاص تمہارا انہیں اپنی یاد نہیں لگائے ابھی تو مڑ مڑ کے لکھاؤں مقدمے کر دیتے میں ہندوستان وچ ویکھیا انہوں نے مینوں نیویں ذات دا آکھیا اور یہ حد تکیا کوٹ وچ مقدمہ ہو جاتا ہے مقدمے ہو گئے پر رویداس نے نہیں لکائی کہندے جڑا ساڈا متر آ وہ ساڈا شہری تے کبیر جی کہہ رہے چلو بھائی تہن بیکنٹھ دھام کی یاترا کروا دئیے کہندے کبیر کہندہ بھی جڑا ایہو جا اسوار آ نا وہ بے بید اور کتیب دوہاں تو نرارا وکھرا ہے وہ نہیں وہ آؤں وہ دائرے نہیں وہ آؤں ستگرو بادشاہ کی کہہ رہے ہیں دل کا فکر نہ جائے یہ جڑیاں بناوٹی گلاں نے کہانیاں نے انہاں دے نال دل دا سہم دور نہیں ہوتا چین دا ایک بڑا بڑا فلاسفر ہویا لاؤس نے زندگی دے اندر ایک کتاب لکھی پاؤ لاؤس دے تاؤ کہندے کہ بڑا گمبھیر پرش سی اور امرت ویلے دی سیر نو نکلیا لمبے سمے تو ایک ہی دا دوست دے نال سیر تے جاندا سی ایک دن اس دوست دے گھر کوئی مہمان آیا تے وہ متر اپنے مہمان نو ہی نال لے آیا ڈیڑھ گھنٹے دی یہ لمبی سیر سی نہ لاؤس بولیا نہ وہ متر بولیا جڑا نال آیا ہوا مہمان سی بڑا دکھی ہویا کیونکہ جڑا بولن والا بندہ آیا بولن تو بنا رہ ہی نہیں سکتا فرائڈ کہندا بھی پہلے پہل میں یہ جاندا سی کی جاندا سی کہ جدو آپ بولتے ہاں یہ کسی نو کچھ دس دن دے لئی بولیا جاتا ہے پر ہن میں زندگی دے آخری قدم تے سمجھیا کہ اپنے آپ کچھ لکاؤن دے لئی بولیا جاتا ہے جو تسی گل بول کے کہہ سکتے جو جے کدے تہن چپ رہن دی جگتی سامنے آ جائے تو تسی اس منکھ نو زیادہ جان لو گے جتنا کہ وہ بول تو خیر کوئی بھی نہ بولے تنگ آ گیا انہیں ایک بولن دا ذریعہ جانیا ویکھیا سورج دی لالی پک رہی تھی سورج چڑھاتے تھی پھلاں دے مکھ تے تریل پی رہی تریل دے جڑے تبکے قطرے آ وہ موتیاں دی طرح چمک رہے پتھر این توتے ہوئے نے واتاورن بڑا شانت آ وہ بولیا سویر کنی سندر آ نہ لاؤس نے جواب دیتا نہ وہ میزبان نے انہیں چپ رہے وہ بڑا حیران ہویا چپ کر گیا جس وقت سیر پوری ہوئی وہ ودیا ہون لگیا تو لاؤس نے اپنے متر دے کن وچ آکھیا کہ ویرا شام دی سیر ویلے انہوں نے لے کے آنا بڑا گالڑی آ بڑی گلا کرتا بڑا بتاؤنی آ متر بھی حیران ہویا سن والا بھی گل تو کوئی ہوئی نہیں ڈیڑھ گھنٹے دے لمبی یاترا تو بعد انہیں آخیا بھی سویر بڑی سندر ہے ਉਹ ਮਿੱਤਰ ਸ਼ਾਮ ਨੂੰ ਆਇਆ ਕਹਿਣ ਲੱਗਿਆ ਮੈਂ ਆਪ ਦੇ ਸਿਧਾਂਤ ਨੂੰ ਨਹੀਂ ਸਮਝਿਆ ਗੱਲ ਤੇ ਕੋਈ ਬੜੀ ਲੰਬੀ ਨਹੀਂ ਸੀ ਉਹਨੇ ਤੇ ਇੰਨਾ ਹੀ ਕਿਹਾ ਸਵੇਰ ਬੜੀ ਸੁੰਦਰ ਆ ਲਾਸ ਕਹਿਣ ਲੱਗਿਆ ਸਵੇਰ ਸੁੰਦਰ ਸੀ ਪਰੰਤੂ ਉਹਦੇ ਬੋਲ ਦੇ ਨਾਲ ਹੀ ਕੁਰੂਪਤਾ ਆ ਗਈ ਕਹਿਣ ਲੱਗਿਆ ਉਹ ਜ਼ਿਆਦਾ ਤੇ ਬੋਲਿਆ ਨਹੀਂ ਕਹਿੰਦਾ ਉਹ ਬੜੇ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਿਹਾ ਸੀ ਤੇ ਇਹ ਇੱਕ ਗੱਲ ਚਲਾ ਦੇਣ ਦਾ ਉਹਦਾ ਤਰੀਕਾ ਸੀ ਲਾਸ ਨੂੰ ਬਾਦਸ਼ਾਹ ਨੇ ਔਰ ਉਹਦੇ ਚੇਲਿਆਂ ਨੇ ਆਖਿਆ ਕੁਝ ਲਿਖ ਉਹ ਮੰਨ ਨਹੀਂ ਰਿਹਾ ਅੱਜ ਸਾਨੂੰ ਨਾਮ ਹੀ ਕੁਝ ਪਤਾ ਹੋਏ ਤੇ ਅਸੀਂ ਕਿਤਾਬ ਲਿਖਣ ਦੀ ਸ਼ੁਰੂ ਕਰਾਤ ਕਰਦੇ ਹਾਂ ਬੜੇ ਲੋਕਾਂ ਨੇ ਆਪਣੀ ਆਤਮ ਕਥਾ ਲਿਖ ਮਾਰੀ ਔਰ ਜੋ ਨਹੀਂ ਗੱਲਾਂ ਉਹ ਵੀ ਉਹਨਾਂ ਦੇ ਵਿੱਚ ਅੰਕਤ ਨੇ ਕਿਉਂਕਿ ਪਹਿਲਾਂ ਆਪਣੇ ਆਪ ਨੂੰ ਜ਼ਾਲਮ ਹਥਿਆਰਾ ਜਾਂ ਬੜਾ ਪਾਪੀ ਗਰਦਾਨ ਕੇ ਤੇ ਫਿਰ ਯਕਦਮ ਇੱਕ ਪਾਸੇ ਨੂੰ ਮੋੜ ਕੱਟ ਕੇ ਤੇ ਆਪਣੇ ਆਪ ਨੂੰ ਸ੍ਰੇਸ਼ਟ ਧਰਮਾਤਮਾ ਪੇਸ਼ ਕਰਨਾ ਕਿਉਂਕਿ ਸਮਾਜ ਦੀ ਰੀਤ ਆ ਜਿੰਨਾ ਵੱਡਾ ਅਪਰਾਧ ਵੀ ਹੁੰਦਾ ਤੇ ਬਾਅਦ ਵਿੱਚ ਉਦਾ ਹੀ ਧਰਮਾਤਮਾ ਜੇ ਕੋਈ ਅਪਰਾਧ ਹੀ ਬੜਾ ਛੋਟਾ ਲਿਆ ਜੇ ਕਿਸੇ ਨੇ ਜਾਂ ਫਿਰ ਸਟੋਰ ਤੋਂ ਇੱਕ ਪੈਨਸਲ ਚੁੱਕ ਹੀ ਲਈ ਹੈ ਜੇਬ ਚ ਪਾ ਹੀ ਲਈ ਹੈ ਕਿਉਂਕਿ ਅਪਰਾਧੀ ਗਿਣਿਆ ਜਾਊਗਾ ਉਹਨੇ ਆਪਣੇ ਆਪ ਨੂੰ ਪਹਿਲਾਂ ਵੱਡਾ ਪੇਸ਼ ਕਰਨਾ ਫਿਰ ਉਹਦੇ ਸਿਧਾਂਤ ਦੇ ਅਨੁਸਾਰ ਛੋਟਾ ਲਾਸ ਮੰਨ ਨਹੀਂ ਰਿਹਾ ਇੱਕ ਦਿਨ ਉਹ ਨਿਕਲ ਤੁਰਿਆ ਔਰ ਬਾਰਡਰ ਦੇ ਉੱਪਰ ਫੜਿਆ ਗਿਆ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਉਹਨੂੰ ਆਖਿਆ ਸੀ ਕਿ ਜੇ ਇਸ ਰਾਤ ਦੇ ਵਿੱਚੋਂ ਬਾਹਰ ਜਾਣਾ ਫਿਰ ਟੈਕਸ ਦੇ ਕੇ ਚੁੰਗੀ ਟੈਕਸ ਦੇ ਕੇ ਜਾ ਕਹਿਣ ਲੱਗਿਆ ਮੈਂ ਤੇ ਤਿੰਨ ਕੱਪੜੇ ਪਾਏ ਹੋਏ ਨੇ ਕਹੋ ਇਹ ਵੀ ਉਤਾਰ ਦਿੰਦਾ ਮੈਂ ਕੁਛ ਲਜਾ ਹੀ ਨਹੀਂ ਰਿਹਾ ਤੇ ਕਹਿਣ ਲੱਗੇ ਤੂੰ ਬੜਾ ਵੱਡਾ ਖਜ਼ਾਨਾ ਆਪਣੇ ਕੋਲ ਲੈ ਕੇ ਜਾ ਰਿਹਾ ਕਹਿੰਦਾ ਮੇਰੇ ਕੋਲ ਨਹੀਂ ਪੁਲਿਸ ਦਾ ਪਹਿਰਾ ਔਰ ਚੌਂਕੀ ਦੇ ਵਿੱਚ ਬੈਠ ਕੇ ਉਹਨੇ ਇਹ ਗ੍ਰੰਥ ਲਿਖਿਆ ਫਿਰ ਵੀ ਵੱਡ ਮੁੱਲ ਆ ਕੀਮਤੀ ਹੈ ਉਹਦੇ ਅੰਦਰ ਉਹ ਲਿਖਦਾ ਕਿ ਇਹ ਮਨੁੱਖ ਜੇ ਤੂੰ ਵਾਸਤਵ ਵਿੱਚ ਹੀ ਆਪਣੇ ਆਪ ਨੂੰ ਜਾਣਨਾ ਚਾਹੁੰਦਾ ਨਾ ਤੇ ਫਿਰ ਆਪਣੇ ਅੰਦਰ ਵੱਲ ਨੂੰ ਝਾਤ ਮਾਰ ਫਿਰ ਉਸ ਬੇਗਮਪੁਰੇ ਸ਼ਹਿਰ ਦਾ ਪੰਧੀ ਬਣ ਜਾਏਗਾ ਉੱਥੇ ਚਲਿਆ ਜਾਏਗਾ ਉੱਥੇ ਪਹੁੰਚ ਜਾਏਗਾ ਤੇ ਆਪਾਂ ਵੀ ਯਤਨ ਕਰਿਆ ਕਰੀਏ ਘੱਟ ਬੋਲਣਾ ਭਗਤਾਂ ਕੀ ਚਾਲ ਨਿਰਾਲੀ ਚੱਲ ਹੈ ਨਿਰਾਲੀ ਭਗਤ ਹੈ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਜ਼ਿਆਦਾ ਨਹੀਂ ਬੋਲਣਾ ਬੋਲਣ ਤੇ ਆਪਣੇ ਆਪ ਪਾਬੰਦੀ ਲਾ ਲੈਣੀ ਤੇ ਬਾਣੀ ਕੀ ਕਹਿ ਰਹੀ ਆ ਇਹਨਾਂ ਯਤਨਾਂ ਦੇ ਨਾਲ ਤੇਰੇ ਦਿਲ ਦਾ ਸਹਿਮ ਫਿਕਰ ਦੂਰ ਨਹੀਂ ਹੁੰਦਾ ਕਿਉਂ ਜਾਂ ਇਵੇਂ ਕਹਿ ਲਓ ਮਹਾਨ ਕੋਸ਼ ਦੇ ਅਰਥ ਦੇ ਅਨੁਸਾਰ ਕਿ ਜੇ ਤੇਰੇ ਦਿਲ ਦਾ ਫਿਕਰ ਸਹਿਮ ਦੂਰ ਨਹੀਂ ਹੋਇਆ ਤੇ ਤਦ ਫਿਰ ਤੈਨੂੰ ਇਹ ਵੇਦ ਤੇ ਕਤੇਬ ਇਹਨਾਂ ਨੇ ਵੀ ਕੋਈ ਰਸਤਾ ਅਖਤਿਆਰ ਨਹੀਂ ਕਰਵਾਇਆ ਤੂੰ ਕੋਈ ਵੀ ਲਾਭ ਨਹੀਂ ਲੈ ਸਕਿਆ ਹਾਂਜੀ
ਤੁਕ ਦਾਨ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ
ਕਬੀਰ ਸਾਹਿਬ ਕਹਿੰਦੇ ਟੁੱਕ ਦਮ ਦਮ ਨਾਮ ਸਵਾਸ ਦਾ ਹੁੰਦਾ ਕਹਿੰਦੇ ਕਿ ਉਸ ਪਰਮੇਸ਼ਰ ਨੂੰ ਪਾਉਣ ਦੇ ਲਈ ਕੋਈ ਜ਼ਿਆਦਾ ਪ੍ਰਤ ਜੋਗੀ ਨਹੀਂ ਬਣਨ ਦੀ ਲੋੜ ਬਹੁਤੇ ਲੰਬੀ ਜਦੋਜਹਿਦ ਦੀ ਲੋੜ ਨਹੀਂ ਇੱਕ ਪਲ ਦੇ ਲਈ ਆਪਣੇ ਮਨ ਨੂੰ ਰੋਕ ਲਵੋ ਪਰ ਇਹੀ ਮੁਸ਼ਕਲ ਆ ਮੁਸ਼ਕਲ ਜੇ ਹੈ ਕਿ ਜੇ ਮੁਸ਼ਕਲ ਸੇ ਹੋਤੀ ਹੈ ਕਹਿੰਦੇ ਨਾ ਜੋ ਬਾਤ ਦਬਾਵ ਸੇ ਨਹੀਂ ਬਣਤੀ ਬਾਤ ਦਬਾਵ ਸੇ ਹੋਤੀ ਹੈ ਜਬ ਮੁਰਸ਼ਦ ਕਾਮਨ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ ਜਦੋਂ ਕਾਬਲੇ ਪੁਰਖ ਮਿਲਦਾ ਤੇ ਉਸ ਮਾਲਕ ਦੇ ਨਾਲ ਗੱਲ ਸਿੱਧੀ ਹੋ ਜਾਂਦੀ ਪਰ ਕਹਿੰਦੇ ਮੁਸ਼ਕਲ ਆ ਮੁਸ਼ਕਲ ਇਹ ਆ ਵੀ ਅਰਦਾਸ ਹੁੰਦੀ ਬੜੀ ਮੁਸ਼ਕਲ ਆ ਬੜੀ ਜਦੋਜਹਿਦ ਤੋਂ ਬਾਅਦ ਕਿ ਕਹਿੰਦੇ ਨੇ ਟੁੱਕ ਦਮ ਕਰਾਰੀ ਜਾਉ ਕਰੋ ਥੋੜੇ ਜੇ ਵਕਤ ਲਈ ਆਪਣੇ ਮਨ ਨੂੰ ਰੋ 1919 ਵਿੱਚ ਪੰਜਾਬ ਦੇ ਅੰਦਰ ਮਾਰਸ਼ਲ ਲਾ ਲੱਗਿਆ ਅੰਗਰੇਜ਼ ਹਕੂਮਤ ਨੇ ਬੜੇ ਭਾਰੇ ਕਹਿਰ ਢਾਹੇ ਔਰ ਕਾਂਗਰਸ ਦੀ ਤਰਫੋਂ ਇੱਕ ਪੜਤਾਲੀਆ ਕਮੇਟੀ ਤਿਆਰ ਕੀਤੀ ਜੋ ਸਾਰੇ ਦੇ ਬਾਰੇ ਜਾਂਚ ਕਰ ਰਹੀ ਸੀ। ਪੰਡਿਤ ਮੋਹਨ ਮਾਲਵੀਆ ਇਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ। ਮਾਸਟਰ ਸੁੰਦਰ ਸਿੰਘ ਲਾਲਪੁਰ ਗਵਾਹੀਆਂ ਇਕੱਠੀਆਂ ਕਰਵਾ ਦੇਣ ਦੇ ਲਈ ਨਾਲ ਹੋ ਤੁਰੇ। ਅੰਮ੍ਰਿਤਸਰ ਦਾ ਇੱਕ ਕੰਨਿਆ ਵਿਦਿਆਲਾ ਤੇ ਰੇਲਵੇ ਸਟੇਸ਼ਨ ਤੇ ਇਸ ਵਿਦਿਆਲੇ ਦੀਆਂ ਜਿਹੜੀਆਂ ਸੀ ਵਿਦਿਆਰਥਣਾਂ ਉਨ੍ਹਾਂ ਦੇ ਨਾਲ ਗੋਰਿਆਂ ਨੇ ਬਦਸਲੂਕੀ ਕੀਤੀ। ਗੋਰੇ ਸਿਪਾਹੀਆਂ ਨੇ ਉਨ੍ਹਾਂ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਯਤਨ ਕੀਤਾ। ਜਦ ਮਾਸਟਰ ਜੀ ਔਰ ਮਾਲਵੀਆ ਜੀ ਇਸ ਆਸ਼ਰਮ ਵਿੱਚ ਗਏ ਤੇ ਇਹਦੇ ਪ੍ਰੈਜ਼ੀਡੈਂਟ ਨੇ ਗਵਾਹੀ ਦਬਾਉਣ ਤੋਂ ਤੇ ਜਾਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਮਾਲਵੀਆ ਜੀ ਕਹਿਣ ਲੱਗੇ, ਮਾਸਟਰ ਜੀ ਮੈਂ ਸੁਣਿਆ ਸੀ ਵੀ ਸਿੱਖ ਬੜੇ ਬਹਾਦਰ ਹੁੰਦੇ ਨੇ ਔਰ ਉਨ੍ਹਾਂ ਨੇ ਬੰਦ ਬੰਦ ਕਟਵਾਇਆ, ਖੋਪਰੀਆਂ ਲਹਾ ਲਈਆਂ ਨੇ, ਜੰਬੂਰਾਂ ਦੇ ਨਾਲ ਲੋਚੇ ਗਏ ਨੇ, ਤੇ ਕੀ ਇਹ ਸਿੱਖ ਉਸੇ ਹੀ ਇਤਿਹਾਸ ਦੀ ਕੜੀ ਨੇ, ਇਹ ਵੀ ਉਸੇ ਵਿੱਚੋਂ ਨੇ, ਤੇ ਜਾਂ ਐਵੇਂ ਕਹਿ ਲਓ ਵੀ ਤੁਹਾਡਾ ਇਤਿਹਾਸ ਜਿਹੜਾ ਇਹ ਝੂਠੇ ਨੂੰ ਝੂਠ ਨੂੰ ਤਾਂ ਨਹੀਂ ਬਿਆਨ ਕੀਤਾ ਕਿ ਜਿਸ ਕੌਮ ਦੇ ਏਡੇ ਵੱਡੇ ਸ਼ਹੀਦ ਹੋਣ ਔਰ ਉਸ ਕੌਮ ਦੇ ਵਿਅਕਤੀ ਗਵਾਹੀ ਦੇਣ ਤੱਕ ਨਾ ਤਿਆਰ ਹੋਣ। ਮਾਸਟਰ ਜੀ ਕਹਿਣ ਲੱਗੇ, ਪੰਡਿਤ ਜੀ ਰਾਜ ਸੀ ਗੁਲਾਮੀ ਕਿਸ ਨੂੰ ਨਹੀਂ ਜ਼ਮੀਰ ਤੋਂ ਥੜਕਾ ਦਿੰਦੀ। ਅਜੇ ਕੱਲ ਹੀ ਤੁਸੀਂ ਗਦਰ ਲਹਿਰ ਜਿਹੜੀ 14 ਤੇ 15 ਚ ਚੱਲੀ ਸੀ ਉਹਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਜਾਣਦੇ। ਪੰਡਿਤ ਮਦਨ ਮੋਹਨ ਮਾਲਵੀਏ ਦਾ ਇਹ ਤਾਨਾ ਮਾਸਟਰ ਜੀ ਦੇ ਕਾਲਜੇ ਵਿੱਚ ਵੱਜਿਆ ਔਰ ਪਾੜ ਦਿੱਤਾ ਕਾਲਜੇ ਨੂੰ। ਤਾਨੇ ਦੀ ਇਹ ਤਸਵੀਰ ਹੁੰਦੀ। ਕਹਿਣ ਲੱਗੇ, ਵਕਤ ਆਇਆ ਤੇ ਤੁਹਾਨੂੰ ਕੁਝ ਕਰਕੇ ਦਿਖਾ ਦੇਵਾਂਗੇ। ਖੈਰ ਅਕਾਲੀ ਪੱਤਰਕਾਰ ਅਖਬਾਰ ਨਿਕਲੀ, ਗੁਰਦੁਆਰਾ ਸੁਧਾਰ ਲਹਿਰ ਚੱਲੀ। ਜਿਸ ਵਕਤ ਗੁਰਦੁਆਰਾ ਸੁਧਾਰ ਲਹਿਰ ਚੱਲੀ, ਗੁਰੂ ਕੇ ਬਾਪ ਦਾ ਮੋਰਚਾ ਚੱਲਿਆ। ਕਹਿੰਦੇ ਵੀ ਸਿੱਖਾਂ ਨੇ ਐਲਾਨ ਕੀਤਾ ਵੀ 500 ਸਿੰਘ ਦਾ ਜਥਾ ਜਿਹੜਾ ਆ ਉਹ ਭੇਜਿਆ ਜਾਏ। ਅੱਜ 500 ਦਾ ਜਥਾ ਗਿਆ ਤੇ ਹਕੂਮਤ ਨੇ ਪਹਿਲਾਂ ਚੰਗੀ ਤਰ੍ਹਾਂ ਕੁੱਟਿਆ, ਗੋਲੀਆਂ ਦੇ ਨਾਲ ਐਨ ਮਾਰ ਕੇ ਇੱਕ ਵੀ ਨਹੀਂ ਬਚਿਆ। 500 ਦਾ 596 ਸ਼ਹੀਦ ਹੋ ਗਿਆ ਪੀਰਿਆ। ਹੁਣ ਸਾਰਿਆਂ ਦੀ ਨਜ਼ਰ ਸੀ ਵੀ ਸਿੱਖਾਂ ਨੇ ਐਲਾਨ ਤੇ ਕਰ ਦਿੱਤਾ, ਪਤਾ ਚੱਲੇਗਾ ਕੱਲ ਨੂੰ ਕੀ ਹੋਵੇਗਾ। ਅਕਾਲ ਤਖ਼ਤ ਤੋਂ ਐਲਾਨ ਹੋ ਚੁੱਕਿਆ, ਖਾਲਸਾ ਜੀ ਕੌਮ ਨੂੰ ਖਤਰਾ ਹੈ, ਕੱਲ ਨੂੰ ਜਥਾ ਦੇਣਾ। ਕਹਿੰਦੇ ਵੀ ਪਰਕਰਮਾ ਦੇ ਅੰਦਰ ਮੋਢੇ ਨਾਲ ਮੋਢਾ ਖਹਿ ਗਿਆ, ਇੰਨੀ ਸੰਗਤ ਆ ਗਈ। ਅੱਜ 500 ਦਾ ਜਥਾ ਤੁਰਨ ਲੱਗਿਆ ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹੀਰਾ ਸਿੰਘ ਇਸ ਜਥੇ ਨੂੰ ਵਿਦਾਇਗੀ ਦੇਣ ਲੱਗੇ ਨੇ। ਜਥੇ ਦੇ ਅੰਦਰ ਉਹ ਨੌਜਵਾਨ ਸ਼ਬੀਲੇ ਗੱਭਰੂ ਨੇ, ਮੁਸਫੁੱਟ ਗੱਭਰੂ ਨੇ, ਜਿਨ੍ਹਾਂ ਦੇ ਗੋਰੇ ਰੰਗ ਨੇ, ਚੜ੍ਹਦੀ ਜਵਾਨੀ ਆ, ਇਹਨਾਂ ਵੱਲ ਦੇਖ ਕੇ ਤੇ ਜਥੇਦਾਰ ਵੀ ਰੋ ਉੱਠਿਆ ਕਿ ਇਹਦੇ ਵਿੱਚੋਂ 500 ਤੋਂ ਵੀ ਨਹੀਂ ਕੋਈ ਵਾਪਸ ਆਉਣਾ। ਪਰ ਖਾਲਸਾ ਜੀ ਫਿਰ ਪੰਡਿਤ ਮੋਹਨ ਮਾਲਵੀਏ ਨੂੰ ਖੁਦ ਆਣ ਕੇ ਵੇਖਣਾ ਪਿਆ ਤੇ ਉਹਨੇ ਆਖਿਆ ਸੀ ਕਿ ਜੋ ਸਿੱਖਾਂ ਦਾ ਇਤਿਹਾਸ ਹੈ ਉਹ ਠੀਕ ਹੈ, ਸਿੱਖਾਂ ਦੇ ਅੰਦਰ ਇਹੋ ਜਿਹੀ ਕੁਰਬਾਨੀ ਦੀ ਭਾਵਨਾ ਕਿਵੇਂ ਆਈ, ਇਹਦਾ ਵਰਣਨ ਪ੍ਰੋਫੈਸਰ ਸਾਹਿਬ ਸਿੰਘ ਲਿਖਦਾ। ਉਹ ਕਹਿਣ ਲੱਗਿਆ, ਜਿਸ ਵਕਤ ਦਾ ਅਕਾਲ ਤਖ਼ਤ ਦੇ ਉੱਪਰੋਂ ਇਹ ਜਥਾ ਰਵਾਨਾ ਹੁੰਦਾ ਸੀ ਤੇ ਇੱਕ ਬਾਜ ਸਿਰ ਤੇ ਉੱਡਦਾ ਜਾਂਦਾ ਸੀ ਔਰ ਜਦੋਂ ਤੱਕ ਗੁਰੂ ਕੇ ਬਾਗ ਤੱਕ ਪਹੁੰਚ ਕੇ ਸ਼ਹੀਦ ਨਹੀਂ ਹੋ ਜਾਂਦੇ ਤਦ ਤੱਕ ਬਾਜ ਇਸ ਸਿਰ ਤੇ ਰਹਿੰਦਾ ਸੀ। ਮੈਂ ਸੁਣਦਾ ਸੀ, ਤੂੰ ਪੁੱਛਦਾ ਏ ਕਿ ਸਿੱਖੀ ਆ, ਸਿੱਖੀ ਦਾ ਰਾਹ ਨਿਰਾਲਾ ਆ, ਇੱਕ ਸਿੱਖ ਦੀ ਸਿੱਖੀ ਦਾ ਰਾਖਾ ਉਹ ਆਪ ਕਲਗੀਆਂ ਵਾਲਾ ਹੈ, ਆਪ ਰੱਖਿਅਕ ਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਪਲ ਦੇ ਲਈ ਆਪਣੇ ਆਪ ਨੂੰ ਨਹੀਂ ਜਾਣਿਆ, ਗੁਰੂ ਨੂੰ ਸਮਰਪਣ ਕਰ ਦਿੱਤਾ ਇੱਕ ਇੱਕ ਦਮ। ਜਦੋਂ ਤੁਸੀਂ ਟੁੱਕ ਦਮ ਕਰਾਰੀ ਜਾਓ ਕਰੋ, ਜਿਸ ਵਕਤ ਸਾਹਮਣੇ ਮੌਤ ਦਿਸਦੀ ਨਾ, ਫਿਰ ਜ਼ਿਆਦਾ ਲਿਬ ਲੱਗਦੀ। ਔਰ ਇਹ ਜਾਮੇ ਸ਼ਹਾਦਤ ਪੀ ਗਏ, ਔਰ ਕਿਉਂ ਉਨ੍ਹਾਂ ਨੇ ਖੁਦਾ ਨੂੰ ਕਲਗੀਧਰ ਬਾਦਸ਼ਾਹ ਨੂੰ ਉਹਦੀ ਭੇਜੀ ਹੋਈ ਨਿਸ਼ਾਨੀ ਨੂੰ ਬਾਜ਼ ਨੂੰ ਅਸਲੀ ਜਾਣਿਆ। ਸਤਿਗੁਰੂ ਬਾਦਸ਼ਾਹ ਕਹਿੰਦੇ ਉਹ ਹਾਜ਼ਰ ਹੈ ਜੀ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਮਹਾਰਾਜ ਕਹਿੰਦੇ ਤੇਰੇ ਪਰੇਸ਼ਾਨ ਹੋਣ ਦਾ ਕਾਰਨ ਕੀ ਹੈ, ਤੂੰ ਪਰੇਸ਼ਾਨੀ ਦੇ ਵਿੱਚ ਕਿਉਂ ਘੁੰਮ ਰਿਹਾ ਆ? ਕਿਉਂਕਿ ਤੂੰ ਰੋਜ਼ ਆਪਣੇ ਦਿਲ ਨੂੰ ਖੋਜਦਾ ਨਹੀਂ, ਨਿਤਾ ਪ੍ਰਤੀ ਤੂੰ ਵਿਚਾਰ ਨਹੀਂ ਕਰਦਾ ਚੰਗਿਆਈ ਕੀ ਹੈ ਬੁਰਿਆਈ ਕੀ ਹੈ। ਮੈਨੂੰ ਨੇ ਲਿਖਿਆ ਲੱਗਿਆ ਚਿੰਤਾਨ ਚਿੰਤਨ, ਚਿੰਤਨ ਕਰ। ਔਰ ਚਿੰਤਨ ਇਹ ਕਰ ਕਿ ਧਰਮਾ ਅਰਥੇ, ਧਰਮ ਅਰਥ ਕਿ ਤੇਰੇ ਅੰਦਰ ਧਰਮ ਦੇ ਅਨੁਕੂਲ ਕੀ ਆ ਔਰ ਧਰਮ ਦੇ ਪ੍ਰਤਿਕੂਲ ਕੀ ਆ, ਇਹਨੂੰ ਚਿੰਤਨ ਇਹਦੀ ਵਿਚਾਰ ਕਰ, ਇਹਦੀ ਯਾਦ ਕਰ, ਇਹਨੂੰ ਆਪਣੇ ਅੰਦਰ ਟਕਾ ਕੀ ਕਾਰਨ ਆ, ਯਾਦ ਕਰ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਹਰ ਰੋਜ਼ ਰੋਜ਼ ਨਾਮ ਦਿਨ ਦਾ ਹੁੰਦਾ, ਹਰ ਹਰੇਕ ਦਿਨ ਆਪਣੇ ਦਿਲ ਦੇ ਅੰਦਰ ਦੇਖ ਕੀ ਚੰਗਿਆਈ ਆ ਕੀ ਬੁਰਿਆਈ ਆ, ਅੱਜ ਤੂੰ ਕਿੰਨੀ ਉੱਚਤਾ ਵੱਲ ਗਿਆ ਕਿੰਨੀ ਨਵਾਣ ਵੱਲ ਡਿੱਗਿਆ, ਰੋਜ਼ ਵਿਚਾਰ ਕਰਿਆ ਕਰ, ਫਿਰ ਕੀ ਹੋਵੇਗਾ, ਤੇਰੀ ਹਰ ਕਿਸਮ ਦੀ ਪਰੇਸ਼ਾਨੀ ਮੁੱਕ ਜਾਵੇਗੀ ਅਥਵਾ ਤੂੰ ਪਰੇਸ਼ਾਨੀ ਦੇ ਵਿੱਚ ਨਾ ਘੁੰਮੇਗਾ। ਹਾਂਜੀ,
ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾਹੇ।
ਸ਼ਹਿਰ ਹੁੰਦਾ ਜਾਦੂ ਦਾ ਤਮਾਸ਼ਾ, ਆਪਣੇ ਵੇਖਿਆ ਹੋਵੇ ਮਦਾਰੀ ਆਉਂਦਾ ਜਾਦੂਗਰ ਆਉਂਦਾ, ਉਹ ਮਿੱਟੀ ਦੀ ਚੁਟਕੀ ਫੜਦਾ ਤੇ ਇੱਕ ਬੰਦਾ ਅੱਗੇ ਬਿਠਾਇਆ ਹੁੰਦਾ ਉਹਨੂੰ ਕਹਿੰਦਾ ਕਹਿ ਝੁੱਲ ਝੁੱਲੋ, ਕਹਿ ਕੇ ਫੂਕ ਮਾਰਦਾ ਉਹਦੇ ਵਿੱਚੋਂ ਪੈਸੇ ਡਿੱਗਣ ਲੱਗ ਪੈਂਦੇ। ਔਰ ਉਹੀ ਤੁਹਾਡੇ ਸਾਹਮਣੇ ਕੱਪੜੇ ਕਈ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰ ਦਿੰਦਾ। ਵਾਸਤਵ ਵਿੱਚ ਜੇ ਇਹ ਸਾਰਾ ਕੁਝ ਸੱਚ ਸੀ ਤੇ ਉਹ ਜਾਦੂਗਰ ਉਹ ਮਾਦਾਰੀ ਆਟੇ ਦਾ ਇੱਕ ਇੱਕ ਬੁੱਕ ਕਿਉਂ ਮੰਗਦਾ, ਸਾਰਾ ਕੁਝ ਤਿਆਰ ਕਰ ਲੈਂਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਦੇ ਅੰਦਰ ਆਖਿਆ ਵੀ ਨਾਟਕ ਚੇਟਕ ਕੀਏ ਉਹ ਕਾਜਾ, ਕਹਿੰਦੇ ਨਾਟਕ ਤੇ ਚੇਟਕ ਇਹ ਜਿਹੜਾ ਤੁਸੀਂ ਕਰਾਮਾਤ ਦੀਆਂ ਕਹਾਣੀਆਂ ਪਰੋਈ ਫਿਰਦੇ ਨਾ, ਇਹ ਇੱਕ ਨਾਟਕ ਆ ਤੇ ਨਾਟਕ ਵੀ ਉਹ ਜਿਹੜਾ ਮਨ ਨੂੰ ਚੇਸ਼ਟਾ ਲਾ ਦੇਣ ਵਾਲਾ, ਮਨ ਨੂੰ ਉਸ ਪਾਸੇ ਅਨਜਾਈ ਕਰ ਦੇਣ ਵਾਲਾ ਆ। ਕਹਿੰਦੇ ਜਾਣ ਲਿਓ ਪ੍ਰਭ ਲੋਕਨ ਤੇ ਆਵਤ ਲਾਜ, ਜਿਸ ਦਿਨ ਤੁਸੀਂ ਪ੍ਰਭੂ ਲੋਕ ਵਿੱਚ ਉਸ ਮਾਲਕ ਦੇ ਦਰ ਦੇ ਸਾਹਮਣੇ ਗਏ ਤੇ ਲੱਜਿਤ ਹੋਣਾ ਪਵੇਗਾ, ਸ਼ਰਮਸ਼ਾਰ ਹੋ ਜਾਵੋਗੇ ਤੇ ਕੀ ਹੋਇਆ, ਪ੍ਰਭ ਲੋਕਨ ਤੇ ਆਵਤ ਲਾਜ ਲੱਜਿਤ ਹੋਵੋਗੇ। ਸਤਿਗੁਰੂ ਪਾਤਸ਼ਾਹ ਕਬੀਰ ਸਾਹਿਬ ਦੇ ਰਾਹੀਂ ਕਹਿੰਦੇ ਵੀ ਇਹ ਜਿਹੜੀ ਦੁਨੀਆਂਦਾਰੀ ਇਹ ਇੱਕ ਜਾਦੂਗਰ ਦਾ ਖੇਡ ਆ। ਦਸਤਗੀਰੀ ਨਾ ਹੈ, ਦਸਤ ਨਾਮ ਹੁੰਦਾ ਹੱਥ ਦਾ ਤੇ ਗਿਰੀ ਹੁੰਦਾ ਫੜਨਾ, ਇਹਦੇ ਵਿੱਚੋਂ ਹੱਥ ਤੋਂ ਫੜ ਕੇ ਤੈਨੂੰ ਫੜ ਕੇ ਨਹੀਂ ਕੋਈ ਲੈ ਜਾਵੇਗਾ। ਸਿੱਧ ਇਵੇਂ ਕਰਦੇ ਸੀ, ਲੋਕਾਂ ਨੂੰ ਡਰਾਉਣਾ ਧਮਕਾਉਣਾ, ਕਰਾਮਾਤਾ ਦਾ ਭੈ ਦੇਣਾ ਜਾਂ ਕਿਸੇ ਨੂੰ ਵਰ ਦੇਣਾ, ਕਿਸੇ ਨੂੰ ਸ਼ਰਾਪ ਦੇਣਾ। ਕਈ ਵਾਰ ਮੇਰੇ ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਦੀ ਵਾਰਤਾਲਾਪ ਹੋਈ, ਹਰ ਵਾਰ ਗੱਲਬਾਤ ਵਿੱਚ ਇਹਨਾਂ ਆਪਣੇ ਆਪ ਨੂੰ ਜੇਤੂ ਹੀ ਮੰਨਿਆ। ਸਤਿਗੁਰੂ ਪਾਤਸ਼ਾਹ ਦੀ ਆਖਰੀ ਜਿਹੜੀ ਇਹਨਾਂ ਦੇ ਨਾਲ ਗੱਲ ਸੀ ਉਹ ਅਚਲੇਸ਼ਵਰ ਧਾਮ ਬਟਾਲੇ ਤੋਂ 3 ਕੋਹ ਦੱਖਣ ਦੀ ਬਾਹੀ ਵੱਲੇ ਸ਼ਿਵ ਔਰ ਕਾਰਤਿਕ ਸਵਾਮੀ ਦਾ ਪ੍ਰਾਚੀਨ ਮੰਦਿਰ ਤੇ ਸ਼ਿਵਰਾਤਰੀ ਦਾ ਲੱਗਿਆ ਹੋਇਆ ਮੇਲਾ, ਅੱਜ ਜੈਸੇ ਕੋ ਤੈਸਾ ਮਿਲੇ। ਸਤਿਗੁਰੂ ਪਾਤਸ਼ਾਹ ਨੇ ਜਿਵੇਂ ਇਹ ਸਿੱਧ ਕਰਦੇ ਸੀ ਉਵੇਂ ਫਿਰ ਇਹਨਾਂ ਦੇ ਅੱਗੇ ਕਰਾਮਾਤ ਦੀ ਧੋਪ ਡਾਈ, ਸਿੱਧ ਜਿਹੜੇ ਆ ਆਖਰ ਹਰ ਗਏ। ਭਾਈ ਗੁਰਦਾਸ ਜੀ ਨੇ ਵਰਣਨ ਕੀਤਾ, ਉਹ ਕਹਿੰਦੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਜਿਣ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਤੇ ਤੁਸੀਂ ਵੀ ਜਰਾ ਆਖਿਓ ਕਲ ਜੋਗੇ ਅੰਦਰ ਜੋਤ ਜਗਾਈ ਕਲ ਜੁਗ ਅੰਦਰ ਜੋਤ ਜਗਾਈ
ਕਲ ਜੁਗ ਅੰਦਰ ਜੋਤ ਜਗਾਈ ਕਲ ਜੁਗ ਅੰਦਰ
ਸਾਰੇ ਬੋਲੋ ਜੀ ਜੋਤ ਜਗਾਈ ਕਲ ਜੁਗ ਅੰਦਰ ਜੋਤ ਜਗਾਈ
ਕਲ ਜੁਗ ਅੰਦਰ ਜੋਤ ਜਗਾਈ ਕਲ ਜੁਗ ਅੰਦਰ
ਜੋਤ ਜਗਾਈ ਕਲ ਜੁਗ ਅੰਦਰ ਜੋਤ
ਕਲ ਜੁਗ ਅੰਦਰ
ਸਤਿਗੁਰੂ ਪਾਤਸ਼ਾਹ ਨੇ ਉਸ ਵਕਤ ਇਹਨਾਂ ਨੂੰ ਹਰਾ ਦਿੱਤਾ ਖੱਟ ਦਰਸ਼ਨ ਆਦੇਸ਼ ਕਰਾਈ ਆਦੇਸ਼ ਨਾਮ ਡੰਡਾਉਤ ਦਾ ਨਮਸਕਾਰ ਦਾ ਖੱਟ ਨਾਮ ਹੁੰਦਾ ਛੇ ਦਾ ਦਰਸ਼ਨ ਛੇ ਭੇਖ ਜੈਨੀ ਜੰਗਮ ਸਰੇਵੜੇ ਸਾਰੇ ਗੁਰੂ ਪਾਤਸ਼ਾਹ ਦੇ ਸਾਹਮਣੇ ਅੱਜ ਚੁੱਕ ਗਏ ਔਰ ਇਹਨਾਂ ਨੂੰ ਨਾਟਕ ਚੇਟਕ ਜਿਹੜੇ ਸੀ ਉਹਨਾਂ ਨੂੰ ਦੱਸ ਦਿੱਤਾ ਵੀ ਇਹ ਜਿਹੜਾ ਜਾਦੂਗਰ ਦਾ ਖੇਲ ਆ ਇਹ ਕੇਵਲ ਮਨ ਨੂੰ ਬਹਿਲਾ ਲੈਣ ਵਾਲਾ ਆ ਵਾਸਤਵ ਵਿੱਚ ਇਹਦਾ ਤੱਤਵ ਕੋਈ ਨੀ ਅਸਲੀਅਤ ਕੋਈ ਨੀ ਕੀ ਕਹਿੰਦੇ ਨੇ ਦਸਤਗੀਰੀ ਨਾ ਹੈ ਇਹ ਠੀਕ ਆ ਤੁਸੀਂ ਕਿਸੇ ਅੱਜ ਮੇਰੀ ਬਾਬੇ ਪੁੱਛਦੇ ਜਾਓਗੇ ਕੋਈ ਸਰਸੇ ਨੂੰ ਤੁਰ ਪਵੇਗਾ ਕੋਈ ਭੰਡਿਆਰੇ ਵਾਲੇ ਦਾ ਚੇਲਾ ਬਣ ਜਾਏਗਾ ਕੋਈ ਹੋਰ ਕਿਸੇ ਖਾਨ ਸਾਹਿਬ ਦੇ ਕੋਲ ਚਲੇ ਜਾਏਗਾ ਇਹ ਠੀਕ ਹੈ ਉਹ ਤੁਹਾਡੇ ਮਨ ਨੂੰ ਥੋੜੀ ਜਿਹੀ ਸੰਤੁਸ਼ਟੀ ਦੇ ਸਕਦੇ ਆ ਕਿਉਂਕਿ ਮਨੁੱਖੀ ਮਨ ਆ ਜਦੋਂ ਇਹਨੂੰ ਕਹਿ ਦਈਏ ਤੂੰ ਠੀਕ ਆ ਇਹਨੇ ਕਹਿਣਾ ਠੀਕ ਆ ਜੇ ਕਹਿ ਦਈਏ ਤੂੰ ਬੜਾ ਬਹਾਦਰ ਆ ਔਰ ਇਸ ਸੂਰਬੀਰਤਾ ਦੇ ਨਾਲ ਅੱਗੇ ਹੋ ਕੇ ਲੜ ਵੀ ਸਕਦਾ ਜੇ ਕਹਿ ਦਿਓ ਵੀ ਤੂੰ ਬੜਾ ਕਮਜ਼ੋਰ ਜਿਹਾ ਆ ਬਿਮਾਰ ਜਿਹਾ ਇਹਦਾ ਮਨੋਬਲ ਡਿੱਗ ਪੈਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਸ ਸੰਸਾਰ ਦੀ ਜਿਹੜੀ ਦਸ਼ਾ ਆ ਕੇਵਲ ਇੰਨੀ ਆ ਕਿ ਇੱਥੋਂ ਤੈਨੂੰ ਫੜ ਕੇ ਕੋਈ ਨਹੀਂ ਲਿਜਾਣ ਵਾਲਾ ਝੂਠੀਆਂ ਤਸੱਲੀਆਂ ਦੇਣ ਵਾਲੇ ਬੜੇ ਨੇ ਝੂਠੇ ਗੁਰੂ ਬੜੇ ਨੇ ਗੁਰੂ ਨਾਨਕ ਸਾਹਿਬ ਦੇ ਵਕਤ ਥੋੜੇ ਗੁਰੂ ਸੀ ਸਿੱਧ 84 ਮੰਡਲੀ 84 ਤੇ ਹੀ ਬੈਠੇ ਗੁਰੂ ਬਣ ਕੇ ਖੱਟ ਦਰਸ਼ਨ ਛੇ ਭੇਖਿਆ ਅੱਗੇ ਉਹਨਾਂ ਦੇ ਛੋਟੇ ਛੋਟੇ ਅੰਗ ਆ ਗਿਣਤੀ ਕਰ ਲਓ ਕਿੰਨੇ ਦੂਸਰੇ ਪੁੱਛੇ ਕਾਜੀ ਮੁੱਲਾ ਪੁੱਛਣ ਗੱਲ ਹੈ ਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਨਾ ਕਿੰਨੇ ਦਾ ਬਿਠਾਰੇ ਨੇ ਗੁਰਦੇਵ ਨੇ ਫਿਰ ਚੜਿਆ ਸੂਰਜ ਜਦੋਂ ਸਾਰੇ ਤਾਰੇ ਛਿਪੇ ਅੰਧੇਰ ਖਲੋਇਆ ਸਾਰੇ ਪਾਸੇ ਉਹਨਾਂ ਦੀ ਜੈ ਜੈਕਾਰ ਹੋਈ ਗੁਰਦੇਵ ਕਹਿੰਦੇ ਵੀ ਇਹ ਸਾਰਾ ਕੁਛ ਚਮਤਕਾਰੀ ਖੇਡ ਤੇਰੇ ਨਾਲ ਜਾਣ ਵਾਲਾ ਨਹੀਂ ਮਨ ਨੂੰ ਧਰਵਾਸ ਦੇਣ ਵਾਲਾ ਹੀ ਹੈ ਵਿਸਰਾਮ ਦੇ ਕੇ ਆਖਦੇ ਨੇ
ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਕਹੇ
ਦਰੋਗ ਹੁੰਦਾ ਝੂਠੀਆਂ ਗੱਲਾਂ ਝੂਠੀਆਂ ਕਹਾਣੀਆਂ ਬੜ ਬੜ ਪ੍ਰਸੰਨ ਹੁੰਦਾ ਰਿਹਾ ਇਹੀ ਜਾਣਦਾ ਰਿਹਾ ਮੈਂ ਬੜਾ ਬਹਾਦਰ ਆ ਮੇਰੇ ਕਰਮ ਬੜੇ ਚੰਗੇ ਆ ਕਹਿੰਦੇ ਖੁਸ਼ੀ ਹੋਏ ਬੇਖਬਰ ਬਾਪ ਬੁਕਾਏ ਪਰ ਇਹ ਬੇਖਬਰ ਆ ਅਣਜਾਣ ਆ ਬੇਸਮਝਿਆ ਨਹੀਂ ਜਾਣਦਾ ਕੀ ਨਹੀਂ ਜਾਣਦਾ ਇਹ ਜਿਹੜਾ ਮੈਂ ਬੇਲੋੜੇ ਵਿਵਾਦ ਵਿੱਚ ਪਿਆ ਹੋਇਆ ਇਹ ਕਿਸੇ ਕੰਮ ਵੀ ਨਹੀਂ ਸ਼ਬਦ ਜੀ ਇਹ ਦੂਸਰੀ ਪੰਗਤੀ ਦੱਸਦੇ ਕਿ ਕਾਜੀ ਔਰ ਜਿਹੜੇ ਮੁੱਲਾ ਆ ਕਾਜੀ ਔਰ ਪੰਡਿਤ ਆ ਇਹ ਆਪਸ ਵਿੱਚ ਧਰਮ ਦਾ ਵਿਵਾਦ ਕਰ ਰਹੇ ਸੀ ਇਸੇ ਹੀ ਵਿਵੇਚਨ ਚ ਪਏ ਨੇ ਕਿ ਕੀ ਚੰਗਾ ਆ ਉਹ ਸਿੱਧ ਕਰਨ ਤੇ ਲੱਗਿਆ ਹੋਇਆ ਮੇਰਾ ਧਰਮ ਵੱਡਾ ਉਹ ਕਹਿ ਰਿਹਾ ਮੇਰਾ ਧਰਮ ਵੱਡਾ ਵਾਸਤਵ ਵਿੱਚ ਧਰਮ ਦੇ ਬਾਰੇ ਇਹਨਾਂ ਨੂੰ ਕੋਈ ਵੀ ਗਿਆਤ ਨਹੀਂ ਦੋਵੇਂ ਅਣਜਾਣ ਨੇ ਤੇ ਕਬੀਰ ਸਾਹਿਬ ਕਹਿੰਦੇ ਵੀ ਤੁਸੀਂ ਆਪਣੇ ਵੇਦਾਂ ਦੀਆਂ ਆਪਣੇ ਕਿਤਾਬਾਂ ਦੀਆਂ ਗੱਲਾਂ ਪੜ੍ਹ ਪੜ੍ਹ ਕੇ ਖੁਸ਼ ਹੋ ਕੇ ਤੇ ਵਿਅਰਥਤਾ ਦੇ ਵਿਵਾਦ ਵਿੱਚ ਪਏ ਹੋਏ ਜੋ ਕੀ ਫਾਇਦਾ ਕੋਈ ਲਾਭ ਨਹੀਂ
ਹੱਕ ਸੱਚ ਹਾਲਕ ਹਲਕ ਬਿਆਨੇ ਸਿਆਮ ਮੂਰਤ ਨਾਹੇ
ਹੱਕ ਹੈ ਸੱਚ ਸਦਾ ਸੰਦੀਪ ਪਰਮੇਸ਼ਵਰ ਵਾਹਿਗੁਰੂ ਖਾਲਕ ਖਲਕ ਇਹ ਖਲਕਤ ਦੇ ਅੰਦਰ ਉਹ ਮਾਲਕ ਮਿਆਨੇ ਹੁੰਦਾ ਦਰਮਿਆਨ ਕਹਿੰਦੇ ਤੁਸੀਂ ਨਹੀਂ ਜਾਣਦੇ ਉਹ ਪਰਮੇਸ਼ਰ ਇਸ ਸ੍ਰਿਸ਼ਟੀ ਦੇ ਵਿੱਚ ਸ੍ਰਿਸ਼ਟੀ ਦੇ ਵਸਿੰਦਿਆਂ ਦੇ ਵਿੱਚ ਵਸਿਆ ਹੋਇਆ ਨਾ ਕਿ ਸ਼ਿਆਮ ਮੂਰਤ ਕ੍ਰਿਸ਼ਨ ਦੀ ਮੂਰਤੀ ਵਿੱਚ ਉਹਦਾ ਵਸਤੀਬਾ ਹੈ। ਉੱਥੇ ਘੱਟ ਘੱਟ ਮੈਂ ਹਰ ਹਿਰਦੇ ਵਿੱਚ ਮੌਜੂਦ ਆ, ਹਰ ਥਾਂ ਤੇ ਉਹਦਾ ਜਿਹੜਾ ਜਲਵਾ ਨਵਾ ਹੈ, ਹਰ ਥਾਂ ਤੇ ਉਹ ਟਿਕਿਆ ਹੋਇਆ ਹੈ। ਹਾਂਜੀ,
ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਾ ਨਬੂਦ,
ਆਖਣਾ ਹੀ ਪਵੇਗਾ ਸਤਨਾਮ
ਸ੍ਰੀ ਵਾਹਿਗੁਰੂ।
ਸਮਾਂ ਥੋੜਾ ਆ ਤੇ ਸ਼ਬਦ ਦੀ ਪੰਕਤੀ ਵਿਸਥਾਰ ਮੰਗ ਰਹੀ ਹੈ। ਕੀ ਕਹਿੰਦੇ ਨੇ, ਅਸਮਾਨ ਮਿਆਨੇ ਲਹੰਗ ਦਰਿਆ। ਕਬੀਰ ਸਾਹਿਬ ਜੋਗੀ ਸੀ, ਜੋਗੀ ਵੀ ਤਾਂਤਰਿਕ ਯੋਗ ਨੂੰ ਜਾਣਨ ਵਾਲੇ ਸੀ। ਉਹਨਾਂ ਦੇ ਇੱਕ ਇੱਕ ਸਿਧਾਂਤ ਨੂੰ ਪੜ੍ਹਨ ਦੇ ਲਈ ਬੜੀ ਲੰਬੀ ਜੱਦੋਜਹਿਦ ਕਰਨੀ ਪੈਂਦੀ। ਜਦ ਤੁਸੀਂ ਇਸ ਅਵਸਥਾ ਵਿੱਚ ਜਾਓ ਤਦ ਹੀ ਜਾਣ ਸਕਦੇ। ਕੀ ਕਹਿੰਦੇ ਨੇ ਅਸਮਾਨ, ਅਸਮਾਨ ਕੀ ਆ? ਸਿਰ ਅੰਬਰ ਉਂਜਾਂ ਖੁਰਲੀਆਂ ਬਗ ਬਹਿਠੇ ਹਾਏ ਜੀ। ਅੰਬਰ ਸਿਰ ਆ, ਇਹਦੇ ਬਾਅਦ ਕੂੰਜਾਂ ਕੋਲੀਆਂ, ਜਦੋਂ ਅੱਧਾ ਕਾਲਾ ਤੇ ਅੱਧਾ ਚਿੱਟਾ ਹੋ ਜਾਂਦਾ। ਇਹ ਗੱਲ ਕੀਤਾ, ਇਸ਼ਾਰਾ ਕੀਤਾ ਦਸਮ ਦੁਆਰ ਦਾ। ਕਬੀਰ ਜੀ ਕਹਿੰਦੇ, ਬਾਣੀ ਕਹਿੰਦੀ ਦਸਮ ਦੁਆਰ ਅਤ ਅਗਮ ਪਾਰਾ ਪਰਮ ਪੁਰਖੀ ਖਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਜਾਗਤ ਰਹੇ ਨਕਬ ਹੂੰ ਸੋਵੈ ਤੀਨ ਲੋਕ ਸਮਾਦ ਲੋਵੈ। ਉਪਰ ਹਾਟ 84 ਲੱਖ ਜੂਨੀ ਤੋਂ ਬਾਅਦ ਇਹ ਮਨੁੱਖ ਸਰੀਰ ਆ। ਹਾਟ ਪਰ ਆਲਾ, ਤੇ ਇਸ ਸਰੀਰ ਦੇ ਉੱਪਰ ਦਸਮ ਦੁਆਰ ਆ। ਆਲੇ ਭੀਤਰ ਥਾਤੀ, ਉਹ ਜਿਹੜਾ ਦਸਮਨ ਦੁਆਰ ਆ ਉਹਦੇ ਵਿੱਚ ਹੀ ਤੇਰੇ ਨਾਮ ਦੀ ਇੱਕ ਵੱਡੀ ਕੀਮਤੀ ਵਸਤੂ ਕਸਤੂਰੀ ਛੁਪੀ ਹੋਈ ਹੈ। ਹਰਨ ਦੇਖਿਆ ਇਸ ਵਕਤ ਅੰਦਰੋਂ ਖੁਸ਼ਬੋ ਆਉਂਦੀ ਤੇ ਉਹਨੂੰ ਬਾਹਰ ਜਾਣ ਕੇ ਦੌੜਦਾ ਹੈ, ਪਰੰਤੂ ਖੁਸ਼ਬੋ ਅੰਦਰੋਂ ਸੀ। ਉਹ ਪਹਾੜੀਆਂ ਨੂੰ, ਉਹ ਦਰਖਤਾਂ ਨੂੰ, ਉਹ ਝਾੜੀਆਂ ਨੂੰ ਟੱਕਰਾਂ ਮਾਰਦਾ, ਇੱਕ ਦਿਨ ਦੌੜ ਕੇ ਮਰ ਜਾਂਦਾ। ਖੁਸ਼ਬੋ ਬਾਹਰ ਨਹੀਂ ਸੀ, ਉਹਦੇ ਅੰਦਰ ਸੀ। ਬਰਹਾਟ ਹਾਟ ਬਰ ਆਲਾ ਆਲੇ ਭੀਤਰ ਥਾਤੀ, ਉਹ ਥੈਲੀ ਉੱਥੇ ਛੁਪੀ ਹੋਈ ਆ, ਨਹੀਂ ਜਾਣਦਾ। ਜਾਗਤ ਰਹੇ ਨਾ ਕਬਹੂ ਸੋਵੈ ਤੀਨ ਲੋਕ ਸਮਾਧ ਪਲੋਵੈ। ਕਹਿੰਦੇ ਯਾਗ, ਜੇ ਕਿਸੇ ਤੂੰ ਆਪਣੇ ਆਪ ਨੂੰ ਇੱਥੇ ਜਾ ਕੇ ਜਗਾ ਲਵੇ ਨਾ, ਇੜਾ ਪਿੰਗਲਾ ਅਰ ਸੁਖਮਣਾ ਤੀਨ ਬਸੇ ਖਾਏ। ਉੱਥੇ ਕਬੀਰ ਨੇ ਵੀ ਉੱਥੇ ਦਾ ਇਸ਼ਾਰਾ ਕੀਤਾ ਨਾ, ਇਹ ਤਿੰਨਾਂ ਦਾ ਇੱਕ ਦਰਿਆ ਗੰਗਾ ਯਮੁਨਾ ਤੇ ਸਰਸਵਤੀ ਲੰਘ ਰਹੀਆਂ ਨਾ, ਦਰਿਆ ਵਗ ਰਿਹਾ। ਅਲਾਹਾਬਾਦ ਦਾ ਸੰਗਮ ਆ, ਉਹ ਸੰਗਮ ਬਾਹਰ ਦਾ ਆ, ਤੇਰੇ ਅੰਦਰ ਸੰਗਮ ਆ, ਉੱਥੇ ਇਸ਼ਨਾਨ ਕਰ। ਤੀਨ ਲੋਕ ਸਮਾਦ ਪਲੋਵੈ। ਅੱਗੇ ਜਾ ਕੇ ਕਹਿੰਦੇ ਜਾਗਤ ਰਹੇ ਨਾ ਅਲੀਆ ਭਾਖੇ, ਪੰਚੋਂ ਇੰਦਰੀ ਬਸ ਕਰ ਰੱਖੈ, ਯਾਦਗਾਰ ਹੋ ਅਲੀਆ ਨਾਮ ਝੂਠ ਦੀ ਭਾਖਿਆ ਨਾ ਦੇ। ਜਿਹੜਾ ਝੂਠ ਦੇ ਕੋਲ ਹੀ ਨਹੀਂ ਜਾਂਦਾ, ਉਹੀ ਅਸਲੀ ਜਾਗਦਾ, ਉਹੀ ਅਸਲੀ ਗੁਰ ਅਖਵਾ ਲੈਣ ਦੇ ਯੋਗ ਆ, ਉਹੀ ਅਸਲੀ ਗੁਰਮੁਖ ਜਾਣਿਆ ਸਾਧੂ ਆ। ਤੇ ਜਿਹੜੇ ਝੂਠੇ ਧਰਵਾਸ ਦੇਈ ਜਾਂਦੇ ਨੇ, ਆਓ ਕਈਆਂ ਨੂੰ ਬਾਹਰ, ਤੇ ਜਿਹੜਾ ਕੋਲ ਨਹੀਂ ਆਉਂਦਾ ਉਹਨੂੰ ਕ੍ਰੋਧਿਤ ਹੋ ਕੇ ਸਰਾਪ। ਸਤਿਗੁਰੂ ਪਾਤਸ਼ਾਹ ਕਹਿੰਦੇ ਪੰਚੋ ਇੰਦਰੀ ਵਸ ਕਰ ਰੱਖੇ, ਪੰਜ ਹੀ ਕਰਮ ਇੰਦਰੀ ਜਿਹੜੇ ਨੇ, ਗਿਆਨ ਇੰਦਰੀ ਉਹਦੇ ਆਪਣੇ ਵਸ ਵਿੱਚ ਨੇ, ਉਹਦੇ ਅਧੀਨ ਨੇ। ਤੁਸੀਂ ਥੋੜਾ ਅੰਦਰ ਧਿਆਨ ਦੇਣਾ ਕਿ ਤੁਹਾਡੇ ਅਧੀਨ ਨੇ ਅੱਖਾਂ ਜਿਹੜੀਆਂ, ਉਹ ਤੁਹਾਡੇ ਅਨੁਸਾਰ ਨੇ। ਤੁਸੀਂ ਤੇ ਕਹਿੰਦੇ ਜੋ ਪਰਾਏ ਰੂਪ ਨੂੰ ਨਾ ਦੇਖੀਏ, ਯਤਨ ਕਰਦੇ, ਪਰ ਫਿਰ ਵੀ ਉਸ ਪਾਸੇ ਨੂੰ ਜਾਂਦੇ। ਕੰਨ ਜਿਹੜੇ ਆ ਉਹ ਚਾਹੁੰਦੇ ਆ ਵੀ ਆਪਾਂ ਗੁਰੂ ਦਾ ਦਰਸ਼ਨ ਹੀ ਹੈ, ਪਰ ਜੇ ਕਿਤੇ ਟੇਪ ਵਿੱਚ ਗਾਣਾ, ਕਿਸੇ ਗੱਡੀ ਵਿੱਚ ਗਾਣਾ, ਗੀਤ ਦੂਰ ਲੱਗਾ ਹੋਏ ਤੇ ਉਹ ਸ਼ਬਦ ਦੀ ਵਿਚਾਰ ਨੂੰ ਕੀ ਸੁਣਨਾ, ਉਧਰ ਨੂੰ ਦੌੜ ਜਾਂਦਾ। ਤਾਂ ਹੀ ਵੇਦ ਨੇ ਆਖਿਆ ਓਮ ਸਰੋਤਮ ਸਰੋਤਮ, ਇਹ ਪਰਮੇਸ਼ਰ ਮੈਨੂੰ ਸ਼ਕਤੀ ਦੇ, ਮੈਂ ਕੰਨਾਂ ਵਿੱਚ ਤੇਰੇ ਨਾਮ ਦੀ ਗੁੰਜਾਰ ਪਾ ਸਕਾਂ। ਕੀ ਕਹਿੰਦੇ ਨੇ ਉਹ? ਇਹੋ ਜੀ ਪਰਮ ਪੁਰਖ ਕੀ ਘਾਟੀ ਆ, ਉਹਦੇ ਉੱਪਰ ਕੋਈ ਵਿਰਲਾ ਚੜਦਾ, ਪਰ ਜਿਹੜੇ ਚੜ ਗਏ ਉਹ ਫਿਰ ਕੀ ਕਹਿੰਦੇ ਨੇ? ਲਹੰਗ ਦਰੀਆ, ਉਹ ਇੱਕ ਸੰਗਮ ਤੱਕ ਪਹੁੰਚ ਸਕੇ ਨੇ। ਗੁਸਲ ਕਰਦਨ ਬੂੰਦ, ਗੁਸਲ ਕਰਦ ਨਬੂਦ ਲੋਕੇ ਨਾ। ਅਸਲ ਵਿੱਚ ਪਾਠ ਨਬੂਦ ਆ, ਪਰ ਗ੍ਰੰਥਾਂ ਵਿੱਚ ਇਵੇਂ ਲਿਖਿਆ। ਕਹਿੰਦੇ ਨੇ ਕਿ ਵਗਰ ਨਹਿ ਯੋਕੇ ਆਮਦਨ ਨਬੂਦ ਮਰਾ। ਨਬੂਦ ਦਾ ਅਰਥ ਹੁੰਦਾ ਨਹੀਂ, ਮੇਰੀ ਕੋਈ ਇੱਛਾ ਨਹੀਂ। ਕਬੀਰ ਜੀ ਕਹਿੰਦੇ ਵੀ ਤੂੰ ਕਰਦ ਨਬੂਦ, ਤੇਰੇ ਅੰਦਰ ਉਹ ਸੰਗਮ, ਤੂੰ ਉਹਦੇ ਵਿੱਚ ਇਸ਼ਨਾਨ, ਗੁਸਲ ਨਾਮ ਇਸ਼ਨਾਨ ਦਾ, ਇਹਦੇ ਤੋਂ ਹੀ ਗੁਸਲਖਾਨਾ ਸ਼ਬਦ ਬਣਿਆ ਸੀ। ਅਸੀਂ ਉਹਨੂੰ ਥੋੜਾ ਜਿਹਾ ਬਦਲ ਕੇ ਗੁਸਲਖਾਨਾ ਵੀ ਕਹਿ ਦਿੰਦੇ। ਕਹਿੰਦੇ ਇਸ਼ਨਾਨ ਕੀਤਾ ਹੀ ਨਹੀਂ ਹੈ। ਹਾਂਜੀ,
ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ।
ਕਹਿੰਦੇ ਵੀ ਜੇ ਫਕੀਰ ਬਣ ਜਾਵੇ ਤੇ ਫਕੀਰੀ ਦੀ ਐਨਕ ਆਪਣੀਆਂ ਅੱਖਾਂ ਤੇ ਲਾ ਲਵੇ, ਦਿਖਾਵੇ ਦਾ ਫਕੀਰ ਨਹੀਂ। ਪ੍ਰੀਤ ਨੇ ਆਖਿਆ, ਪ੍ਰੀਤ ਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ। ਕਹਿੰਦੇ ਫਕੀਰੀ ਔਖੀ ਆ, ਸਾਡਾ ਧਿਆਨ ਤੇ ਸਲੱਬੀਆਂ ਰੋਟੀਆਂ ਨਾ ਵਧੀਆ ਖਾਣਿਆਂ ਵੱਲਿਆ। ਤੇ ਕਹਿੰਦੇ ਵੀ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹਿ ਦਰਵੇਸ਼। ਕਾਲੇ ਕੱਪੜੇ ਵੇਖ ਕੇ, ਲਿਬਾਸ ਵੇਖ ਕੇ ਕਹਿੰਦਾ ਫਰੀਦ, ਕਹਿੰਦਾ ਮੈਂ ਆਪਣੇ ਗਨਾਹ ਲਪਾਉਣ ਲਈ ਇਹ ਕੰਮ ਕੀਤਾ ਸੀ ਤੇ ਲੋਕ ਮੈਨੂੰ ਫਕੀਰ ਜਾਣ ਕੇ ਪੂਜਾ ਸ਼ੁਰੂ ਕਰਤੀ, ਕੰਮ ਉਲਟਾ ਹੋ ਗਿਆ। ਕਹਿੰਦੇ ਜਿਸ ਦਿਨ ਤੂੰ ਫਕੀਰੀ, ਅਸਲੀ ਫਕੀਰੀ ਦੀਆਂ ਐਨਕਾਂ ਆਪਣੇ ਇਸ ਅੱਖਾਂ ਤੇ ਲਾ ਲਵੇਂਗਾ, ਫਿਰ ਜਿੱਥੇ ਵੀ ਪਰਮੇਸ਼ਰ ਆ ਹਰ ਥਾਂ ਤੇ ਉਹਦੀ ਹਸਤੀ ਮੌਜੂਦ ਨਜ਼ਰ ਪੈ ਜਾਵੇਗੀ।
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ।
ਅੱਲਾਹ ਇਸਲਾਮ ਦੇ ਅੰਦਰ ਲਿਖਿਆ ਅੱਲਾਹ ਦੇ ਦਸ ਨਾਮ, ਉਹਦੇ ਵਿੱਚ ਅਲ ਰਹਿਮਾਨ, ਅਲ ਰਹਿਮੀਨ, ਕਰਾਮ ਦੀ ਸ਼ੁਰੂਆਤ ਹੀ ਹੁੰਦੀ ਬਿਸਮਲਾਹ, ਅਲ ਰਹਿਮਾਨ, ਅਲ ਰਹਿਮ, ਉਹਦੇ ਦਸ ਨਾਮ ਲਿਖੇ ਹਨ। ਤੇ ਜਦੋਂ ਗਿਣਤੀ ਵਿੱਚ ਆ ਥੱਲੇ ਨੌਂ ਆ, ਜਦੋਂ ਮੈਂ ਪੜ੍ਹੋਗੇ ਨੌਂ ਆਉਂਦੇ, ਦਸਵਾਂ ਨਹੀਂ ਲਿਖੇ। ਫਿਰ ਉਹਨਾਂ ਨੂੰ ਪੁੱਛਿਆ ਕਿਉਂ, ਉਹ ਕਹਿੰਦੇ ਵਾਸਤਵ ਵਿੱਚ ਇਹ ਵੀ ਕਿਰਤਮ ਨਾਮ ਨੇ, ਬੀਜ ਰੂਪ ਵਿੱਚ ਉਹਦਾ ਅਸਲੀ ਨਾਮ ਹੀ ਕੋਈ ਨਹੀਂ ਗਾ, ਅਸਲ ਨਾਮ ਨਹੀਂ, ਇਹ ਕੇਵਲ ਕਲਪਤ ਨਾਮ ਨੇ। ਕਬੀਰ ਜੀ ਕੀ ਕਹਿੰਦੇ ਨੇ, ਅੱਲਾਹ ਆਪੂ ਉਹ ਪਵਿੱਤਰ ਆ, ਪਾਕ ਆ, ਸਕ ਕਰੋ ਜੇ ਦੂਸਰ ਹੋਏ। ਸਤ ਸ਼ਬਾਹ ਦੇ ਤਾਂ ਹੀ ਪੈਦਾ ਹੋਏ ਨਾ, ਜੇ ਕੋਈ ਦੂਸਰਾ ਹੋਵੇ ਤੇ ਚੱਲ ਰਾਮ ਨੇ ਤੇ ਦੂਸਰੇ ਨੂੰ ਵਾਹਿਗੁਰੂ ਨੇ ਤੇ ਆਪਾਂ ਹੋਰ ਕਿਸੇ ਨੂੰ ਮਨਾ ਲੈਂਦੇ। ਕਹਿੰਦੇ ਨਹੀਂ, ਉਹ ਇੱਕ ਆ ਔਰ ਉਹਦੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੇ ਜਨ ਸੋਏ।
ਕਬੀਰ ਆਖ ਦਾ ਅਸਲ ਵਿੱਚ ਕਬੀਰ ਦਾ ਅਰਥ ਵੱਡਾ ਵੀ ਹੁੰਦਾ। ਮੁਸਲਮਾਨ ਜਦੋਂ ਗੱਲ ਕਰਦੇ ਉਹ ਕਹਿੰਦੇ ਗੁਨਾਹੇ ਕਬੀਰਾ, ਵੱਡਾ ਗੁਨਾਹ ਤੋਬਾ। ਕਬੀਰ ਕਰਮ ਕਰੀਮ ਕਾ, ਕਬੀਰ ਜੀ ਆਖਦੇ ਨੇ ਕਿ ਉਹ ਕਰੇ ਜਾਣੇ ਸੋਏ। ਕਹਿੰਦੇ ਉਹ ਪਰਮੇਸ਼ਰ ਜਿਹੜਾ ਜੋ ਵੀ ਕਰ ਰਿਹਾ ਸੋਏ, ਉਹਨੂੰ ਕੌਣ ਜਾਣ ਸਕਦਾ। ਕਹਿੰਦੇ ਉਹ ਜਾਣੇਗਾ ਕਰਮ ਕਰੀਮ ਕਾ, ਜਿਹੜਾ ਉਸਦੀ ਕਰਮ ਬਖਸ਼ਿਸ਼ ਔਰ ਰਹਿਮਤ ਦਾ ਪਾਤਰ ਬਣ ਜਾਵੇਗਾ, ਜਿਹੜਾ ਉਹਦੀ ਬਖਸ਼ਿਸ਼ ਦੇ ਭੰਡਾਰੇ ਵਿੱਚੋਂ ਥੋੜੀ ਜਿਹੀ ਬਖਸ਼ਿਸ਼ ਪ੍ਰਾਪਤ ਕਰ ਲਵੇਗਾ। ਕਰਮ ਨਾਮ ਬਖਸ਼ਿਸ਼ ਦਾ, ਕਰਮ ਸ਼ਬਦ ਵੀ ਅਜੀਬ ਆ। ਜਦ ਇਹ ਸੰਸਕ੍ਰਿਤ ਹਿੰਦੀ ਵਿੱਚ ਜਾਂਦਾ ਇਹਦਾ ਅਰਥ ਬਣ ਜਾਂਦਾ ਕੰਮ, ਕਰਤੱਵ, ਤੇ ਜਦ ਅਰਬੀ ਤੇ ਫਾਰਸੀ ਵਿੱਚ ਪਹੁੰਚਦਾ ਇਹਦਾ ਅਰਥ ਬਣ ਜਾਂਦਾ ਰਹਿਮਤ, ਕਿਰਪਾ, ਬਖਸ਼ਿਸ਼। ਕੀ ਕਹਿੰਦੇ ਨੇ, ਉਹ ਮਾਲਕ ਜਿਸ ਦੇ ਉੱਪਰ ਕਿਰਪਾ ਕਰਦਾ, ਅੱਲੇ ਰਹਿਮਤ ਫਰਮਾਉਂਦਾ, ਕਹਿੰਦੇ ਫਿਰ ਉਹ ਹੀ ਜਾਣ ਸਕਦਾ ਕਿ ਉਹ ਇੱਕ ਆ, ਉਹੀ ਦਰਮਿਹਾਨੇ, ਉਹੀ ਆਪਣੇ ਦਸਮਦਾਵਾਦ ਦੇ ਅੰਦਰ ਜਾ ਕੇ ਇਸ਼ਨਾਨ ਕਰ ਸਕਦਾ, ਉਹੀ ਫਿਰ ਬੇਗਮਪੁਰੇ ਸ਼ਹਿਰ ਦਾ ਵਾਸੀ ਬਣ ਸਕਦਾ। ਸੋ ਅਸੀਂ ਵੀ ਯਤਨ ਕਰੀਏ, ਅਸੀਂ ਵੀ ਇਸ ਅਵਸਥਾ ਦੇ ਪੰਧੀ ਬਣ ਜਾਈਏ ਤਾਂ ਕਿ ਇਸ ਸੰਸਾਰ ਦੇ ਉੱਪਰ ਆਉਣਾ ਸਫਲ ਹੋ ਜਾਵੇ, ਮਨੁੱਖ ਜਨਮ ਦਾ ਪੂਰਾ ਲਾਭ ਪ੍ਰਾਪਤ ਕਰ ਸਕੀਏ, ਯਤਨ ਕਰੀਏ ਕਿ ਆਪਾਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਣ। ਇੰਨੀ ਕਿ ਜਿਹੜੀ ਪ੍ਰਾਰਥਨਾ ਉਹਨੂੰ ਕਬੂਲ ਕਰਨਾ। ਗੁਰਬਾਣੀ ਵਿਚਾਰ ਦੇ ਅੰਦਰ ਇੱਕ ਨਹੀਂ ਕਈ ਤਰ੍ਹਾਂ ਦੀ ਭੁੱਲ ਹੋ ਜਾਣੀ ਅਵਸ਼ਿਆ। ਆਸ ਕਰਾਂਗਾ ਗੁਰੂ ਦਾਤਾ ਗੁਰੂ ਦਰ ਤੋਂ ਵਰੋਸਾਈ ਸੰਗਤ ਬਖਸ਼ ਦੇਵੇਗੀ। ਜੇ ਉਹ ਵਿਚਾਰ ਵਧੀਆ ਲੱਗਿਆ ਹੋਵੇ ਤੇ ਉਹਨੂੰ ਆਪਣੇ ਹਿਰਦੇ ਵਿੱਚ ਵਿਸਰਾਮ ਦੇ ਲਿਓ। ਸ਼ਬਦ ਦੀ ਆਖਰੀ ਪੰਕਤੀ ਪੜ੍ਹੀਏ ਔਰ ਆਉਣ ਵਾਲੇ ਜਥੇ ਨੂੰ ਜੀਵ ਆਇਆ। ਹਾਂਜੀ,
ਅੱਲਾਹ ਪਾਕ ਪਾਕ ਹੈ ਸਤ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।